श्री वाहे गुरु स्वाहे एक ओंकार सतनाम कर्ता पुरुष निर्भव निर्वैर अकाल मूर्त अजुनी सैपं गुरप्रसाद जप आदि सच युगादि सच है ही सच नानक होसी ही सच एक अदुती गुरु नानक देवा ओंकार गुर अंगद अभेद सतनाम गुर अमृत आरे करता राम दास गुर बारे पुरख श्री अर्जन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सह भंगुर दशमेश सहाय गुर प्रसाद ग्रंथ गुर ज्ञाना वाहिगुरु बंदन भगवाना पूर्ण देखो आत्मा द्वैत सर्व निवार पै शांत मन संत जे ते पद नमो हमार जो बुलाव है क्यों बोल है स्वामी कुदरत कवन हमारी साध संग नानक जस गायो जो प्रभु की अत प्यारी वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सत्संग जी योग आप सर्वत संतां गुरु नानक दे ग्यारहवें स्वरूप श्री गुरु ग्रंथ साहिब जी महाराज की पावन पवित्र हजूरी विच सालाना जोड़ मेला उन्हां पूर्ण पुरखां दी याद सिख जगत दे महान महापुरश तत्वेते ब्रह्म ज्ञानी संत बाबा ईश्वर सिंह जी राड़ा साहब वाले महापुरश जिन्हां दी याद तां भावें जद तों महापुरखां ने शरीर दा परित्यागन कीता है राड़ा साहब दे अंदर सालाना जोड़ मेला उस तारीख नूं उस दिन महापुरशां दा साल बाद उन्हां दी याद मनाई जांदी है। लंदन दी धरती दे विच भी इंग्लैंड दे विच भी वक्रे वक्रे थावां ते महापुरशां दी याद उन्हां समयां तों मनाई जा रही सी ते कुछ समय तों जो प्रबंधकां दे विच विचार चली आ रही सी कि जिथे महापुरशां ने शरीर दा परित्यागन कीता है भाई सुधाकर सिंह जी दे ग्रह विखे वो जगह बहुत घट है संगतां बहुत ज़्यादा उत्थे जुड़दियां रही संगतां दी सहूलत नूं मुख रखदिआं होइआं ਇਸ ਲਈ ਦੋ ਸਮਾਗਮ ਹੋ ਚੁੱਕੇ ਨੇ, ਤੀਸਰਾ ਇਹ ਸਮਾਗਮ, ਆਪ ਇਹਦੇ ਵਿੱਚ ਹਾਜ਼ਰ ਹੋ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਸੰਗਤ ਕੀਤੀ ਹੈ, ਉਹਨਾਂ ਦੇ ਦਰਸ਼ਨ ਸੁਖ ਕੀਤੇ ਨੇ, ਉਹਨਾਂ ਦੇ ਪ੍ਰਵਚਨ ਨੇੜੇ ਹੋ ਕੇ ਸੁਣੇ ਹੈ, ਉਹਨਾਂ ਦੇ ਜੀਵਨ ਨੂੰ ਨੇੜੇ ਹੋ ਕੇ ਵੇਖਿਆ ਅਤੇ ਉਹਨਾਂ ਦੇ ਜੀਵਨ ਦਾ ਪ੍ਰਭਾਵ ਕਬੂਲ ਕੇ ਗੁਰੂ ਨਾਨਕ ਦਾ ਲੜ ਫੜਿਆ, ਗੁਰੂ ਕੀ ਸਿੱਖੀ ਧਾਰਨ ਕੀਤੀ ਹੈ। ਉਹ ਪਰਿਵਾਰਾਂ ਦੇ ਪਰਿਵਾਰ ਔਰ ਵਿਸ਼ੇਸ਼ ਕਰਕੇ ਗੁਰਮੁਖ ਪਿਆਰੇ ਸਰਦਾਰ ਇੰਦਰਜੀਤ ਸਿੰਘ ਜੀ, ਸਰਦਾਰ ਪ੍ਰਤਪਾਲ ਸਿੰਘ ਜੀ, ਮੈਂ ਸਾਰਿਆਂ ਦੇ ਨਾਂ ਨਹੀਂ ਜਾਣਦਾ, ਬਲਜੀਤ ਸਿੰਘ ਜੀ, ਹੋਰ ਸਾਰੀ ਜਿੰਨੀ ਟੀਮ ਹੈ, ਇਹ ਤੁਹਾਡੇ ਸਹਿਯੋਗ ਦੇ ਨਾਲ ਇਹ ਇੱਕ ਵੱਡਾ ਸਮਾਗਮ ਜਿਹਦੀ ਪੂਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਆਵਾਜ਼ ਜਾਂਦੀ ਹੈ, ਇਸ ਬਾਰੇ ਵੀ ਸਮਾਗਮ ਮਹਾਂਪੁਰਸ਼ਾਂ ਦੀ ਯਾਦ ਦੇ ਅੰਦਰ ਹੋ ਰਿਹਾ ਹੈ। ਹੁਣੇ ਹੁਣ ਦਰਬਾਰ ਸਾਹਿਬ ਦੇ ਰਾਗੀ ਸਿੰਘ ਸਾਹਿਬਾਨ ਕਹਿਦੇ ਕੋ ਸੁਭਾ ਨਹੀਂ ਦੇਖਾ ਹੀ ਪ੍ਰਵਾਨ, ਬਹੁਤ ਸੁੰਦਰ ਕੀਰਤਨ ਕੀਤਾ ਹੈ, ਰਸ ਭਿੰਨਾ ਕੀਰਤਨ ਕੀਤਾ ਹੈ। ਮੈਂ ਚੰਦ ਸ਼ਬਦ ਪਹਿਲਾਂ ਕੀਰਤਨ ਦੇ ਸਵਾਗਤ ਵਿੱਚ ਕਹਿ ਕੇ ਫਿਰ ਗੁਰਬਾਣੀ ਦਾ ਸ਼ਬਦ ਲੈ ਕੇ ਸਤਿਪੁਰਸ਼ਾਂ ਦੀ ਮਹਿਮਾ ਕਰਨ ਵਾਸਤੇ ਵੀ ਸਾਨੂੰ ਕੀਰਤਨਾ ਸੌਖਾ ਹੈ ਕਿ ਕੋਲੋਂ ਕੁਝ ਕਹਿਣ ਦੀ ਲੋੜ ਨਹੀਂ ਪੈਂਦੀ, ਸਭ ਕੁਛ ਗੁਰਬਾਣੀ ਵਿੱਚ ਕਿਹਾ ਹੋਇਆ, ਕੇਵਲ ਅਸੀਂ ਉਹਨੂੰ ਵਿਚਾਰਨਾ ਹੀ। ਕੀਰਤਨ ਦੇ ਮੁਤਲਕ ਜਿੱਥੇ ਗੁਰਬਾਣੀ ਦੇ ਚ ਪਾਵਨ ਬਚਨ ਹੈ, ਇਹ ਕਲਮ ਹੈ ਇਹੋ ਪੁੰਨ ਗੁਣ ਗੋਬਿੰਦ ਕਾ, ਜਾਂ ਕਲ ਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨ, ਇਹ ਆਮ ਸੀ ਬਚਨ ਪੜ੍ਹਦੇ ਹਾਂ ਸੁਣਦੇ ਹਾਂ। ਨੌਦਾ ਭਗਤੀ ਦੇ ਵਿੱਚੋਂ ਇਸ ਭਗਤੀ ਨੂੰ ਪ੍ਰਧਾਨਤਾ ਪ੍ਰਾਪਤ ਹੈ। ਸਰਵਣ ਕੀਰਤਨ ਸਿਮਰਨ ਪਾਦ ਸੇਵ ਅਰਚਾਰਨ ਦਾਸ ਸਖਾ ਪਰਬੰਧਨਾ ਸਰਵ ਨਿਵੇਦਨ ਜਾਣ, ਇਹ ਨੌ ਪ੍ਰਕਾਰ ਦੀ ਭਗਤੀ ਦਾ ਦੌਰ ਹੈ। ਆਮ ਕਰਕੇ ਕਥਾ ਦੇ ਵਿੱਚ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਇਹ ਦੋਹਰਾ ਪੜ੍ਹਿਆ ਵੀ ਕਰਦੇ ਸੀ ਦੀ ਵਿਆਖਿਆ ਵੀ ਬੜੀ ਕਰਿਆ ਕਰਦੇ ਸਨ। ਨੌ ਪ੍ਰਕਾਰ ਦੀ ਭਗਤੀ ਦੇ ਵਿੱਚ ਜੋ ਆਪ ਜੀ ਕੀਰਤਨ ਸੁਣ ਰਹੇ ਹੋ ਇਹ ਵੀ ਭਗਤੀ ਹੈ, ਤੁਸੀਂ ਵੀ ਭਗਤੀ ਕਰ ਰਹੇ ਹੋ। ਕੀਰਤਨ ਕਰਨ ਵੇਲੇ ਵੀ ਜਿਹੜੇ ਗੁਰਮੁਖ ਕੀਰਤਨ ਕਰਦੇ ਆ ਉਹ ਵੀ ਭਗਤੀ ਕਰਦੇ, ਇਹ ਰਲ ਮਿਲ ਕੇ ਭਗਤੀ ਕਰਨ ਵਾਲਾ ਇੱਕ ਬੜਾ ਸੌਖਾ ਸਾਧਨ ਗੁਰੂ ਨਾਨਕ ਦੇ ਘਰ ਵਿੱਚ ਹੈ। ਮਹਾਰਿਸ਼ੀ ਵਿਆਸ ਜੀ ਨੂੰ ਜਿਨ੍ਹਾਂ ਦੇ ਨਾਲ 1,00,000 ਵਿਦਿਆਰਥੀ ਰਿਹਾ ਕਰਦਾ ਸੀ, ਕੋਈ ਛੋਟੀ ਜਿਹੀ ਬਾਤ ਨਹੀਂ ਹੈ, ਅਤ ਕਥਨੀ ਲੱਗੇਗੀ। ਵਿਦਿਆਰਥੀਆਂ ਦਾ ਬਹੁਤ ਵੱਡਾ ਕਾਫਲਾ ਉਹਨਾਂ ਦੇ ਨਾਲ ਰਿਹਾ ਕਰਦਾ ਸੀ ਤੇ ਮਹਾਰਿਸ਼ੀ ਵਿਆਸ ਨੂੰ ਇੱਕ ਦਿਨ ਉਹਨਾਂ ਦੇ ਸ਼ਿਸ਼ਾ ਨੇ ਪੁੱਛਿਆ ਕਿ ਵਿਆਸ ਜੀ ਇਹ ਗੱਲ ਦੱਸੋ ਕਿ ਜੀਵ ਦੇ ਕੋਲੋਂ ਜੋ ਜਾਣੇ ਅਣਜਾਣੇ ਪਾਪ ਹੋ ਜਾਂਦੇ ਆ, ਦੋਨੇ ਗੱਲਾਂ ਲਈਆਂ ਉਹਦੇ ਵਿੱਚ, ਕੁਝ ਪਾਪ ਐਸੇ ਨੇ ਜਿਹੜੇ ਅਸੀਂ ਜਾਣ ਕੇ ਕਰ ਲੈਂਦੇ ਹਾਂ ਤੇ ਕੁਝ ਪਾਪ ਐਸੇ ਨੇ ਜਿਹੜੇ ਅਣਜਾਣਪੁਣੇ ਵਿੱਚ ਹੋ ਜਾਂਦੇ, ਪਰ ਗੁਰਬਾਣੀ ਦੇ ਵਿੱਚ ਤਾਂ ਇਹ ਵੀ ਹੈ ਵੀ ਕੋਈ ਜਾਣ ਨਾ ਭੁੱਲੇ ਭਾਰੀ, ਜਾਣ ਕੇ ਕੋਈ ਵੀ ਨਹੀਂ ਕਰਦਾ, ਗੁਰਬਾਣੀ ਤਾਂ ਇਹ ਵੀ ਕਹਿ ਦਿੱਤਾ ਵੀ ਇਹ ਹੁੰਦੇ ਹੀ ਅਣਜਾਣਪੁਣੇ ਵਿੱਚ ਵੀ ਜਿਹੜੇ ਪਾਪ ਹੋ ਜਾਂਦੇ ਆ ਉਹਨਾਂ ਪਾਪਾਂ ਦੀ ਜਿਹੜੀ ਕਹਾਣੀ ਹੈ ਕਿ ਉਹਦਾ ਫਲ ਭੋਗਣਾ ਪੈਂਦਾ ਹੈ, ਜੇ ਵੇਹੇ ਕਰਮ ਕਮਾਉਂਦੇ ਤੇ ਵੇਹੋ ਫਲ ਤੇ ਕਰੀ ਲੋ ਕਰਮੰਗ ਲਿਖਿਓ ਲੇਖ ਮੱਥ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ। ਪੂਰਵ ਮੀਮਾਂਸਾ ਦੇ ਅੰਦਰ ਸ਼ਾਸਤਰਾਂ ਦੇ ਅੰਦਰ ਵੀ ਇਹ ਬਾਤ ਆਈ ਹੈ ਕਿ ਅਵਖਸ਼ ਮੇ ਭੁਗਤਿਓ ਕਿਰਤੰਗ ਕਰਮੰਗ ਸੁਭਾ ਸੁਭੰਗ ਅਭੁਕਤੋਂ ਨਾ ਕੀ ਹੈ ਤੇ ਕੋਟ ਜਨਮ ਜਦੀਪ ਤੇ, ਇਹਦੇ ਵਿੱਚ ਇਹੀ ਭਾਵ ਹੈ ਕਿ ਕਰੋੜਾਂ ਜਨਮ ਬਤੀਤ ਹੋਣ ਤੋਂ ਵੀ ਤੁਹਾਡੇ ਕਰਮ ਦਾ ਫਲ ਤੁਹਾਡਾ ਪਿੰਡਾ ਨਹੀਂ ਛੱਡੇਗਾ, ਤੁਹਾਨੂੰ ਭੋਗਣਾ ਹੀ ਪਏਗਾ। ਤੇ ਗੁਰਬਾਣੀ ਦੇ ਸਪਸ਼ਟ ਸ਼ਬਦਾਂ ਵਿੱਚ ਕਹਿ ਦਿੱਤਾ ਹੈ, ਲੇਖ ਨਾ ਮਿੱਟੀ ਹੈ ਸਕੀ ਜੋ ਲਿਖਿਆ ਕਰਤਾਰ, ਦਾਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਹੁਣ ਸਵਾਲ ਹੈ ਮਹਾਰਿਸ਼ੀ ਵਿਆਸ ਨੂੰ ਕੋਈ ਅਜਿਹਾ ਕਰਤਵ ਹੈ, ਇਹ ਜਿਹੜੇ ਪਾਪ ਹੋ ਚੁੱਕੇ ਨੇ ਉਹਨਾਂ ਪਾਪਾਂ ਦਾ ਫਲ ਨਾ ਭੋਗਣਾ ਪਵੇ, ਐਸਾ ਹਰ ਇੱਕ ਜੀਵ ਚਾਹੁੰਦਾ। ਪਾਪਾਂ ਤੋਂ ਬਚਿਆ ਨਹੀਂ ਜਾਂਦਾ, ਫਲ ਭੋਗਣ ਦੇ ਲਈ ਕੋਈ ਤਿਆਰ ਨਹੀਂ। ਤੇ ਰੱਬੀ ਕਾਨੂੰਨ ਤੋਂ ਉਲਟਾ ਬਾਤ, ਉਹ ਤਾਂ ਜਿਹਾ ਕਰਮ ਕੀਤਾ ਉਹਦਾ ਫਲ, ਜਿਹਾ ਬੀਜਾ ਸੋਲਣਾ ਕਰਮਾ ਸੰਧੜਾ ਖੇਤ। ਮਹਾਰਿਸ਼ੀ ਵਿਆਸ ਜੀ ਕਹਿਣ ਲੱਗੇ, ਹਾਂ ਐਸਾ ਵੀ ਇੱਕ ਉਪਾਅ ਹੈ ਕਿ ਕਰੋੜਾਂ ਜਨਮ ਦੇ ਕੀਤੇ ਹੋਏ ਪਾਪ ਔਰ ਗੁਨਾਹ ਉਹਨਾਂ ਦਾ ਫਲ ਬਿਨਾਂ ਹੀ ਭੋਗੇ ਤੋਂ ਬਿਨਾਂ ਨਸ਼ਟ ਹੋ ਜਾਣ, ਐਸਾ ਇੱਕੋ ਹੀ ਇੱਕ ਉਪਾਅ ਹੈ। ਤਾਂ ਫਿਰ ਸਾਰੇ ਵਿਦਿਆਰਥੀ ਨੇ ਕਿਹਾ ਕਿ ਮਹਾਰਾਜ ਫਿਰ ਉਹ ਉਪਾਅ ਆਪ ਜੀ ਦੱਸੋ ਕੈਸਾ ਹੈ, ਤਾਂ ਕਿ ਆਉਣ ਵਾਲੇ ਸਮੇਂ ਦੇ ਅੰਦਰ ਮਨੁੱਖ ਜਾਤੀ ਦਾ ਭਲਾ ਹੋ ਸਕੇ ਅਤੇ ਮਨੁੱਖਾਂ ਨੂੰ ਸੋਝੀ ਆਵੇ ਕਿ ਜਾਣੇ ਅਣਜਾਣੇ ਕੀਤੇ ਹੋਏ ਪਾਪ ਇਸ ਤਰ੍ਹਾਂ ਮਿਟ ਸਕਦੇ। ਮਹਾਰਿਸ਼ੀ ਵਿਆਸ ਜੀ ਨੇ ਕੁਝ ਸੂਤਰ ਬੋਲੇ, ਬਸ ਮੈਂ ਇਹ ਤੋਂ ਬਾਅਦ ਫਿਰ ਅੱਗੇ ਮਹਾਂਪੁਰਸ਼ਾਂ ਦੇ ਸੰਬੰਧ ਵਿੱਚ ਜਿੱਥੇ ਉਹਨਾਂ ਦੀ ਯਾਦ ਵਿੱਚ ਬੈਠੇ ਹਾਂ ਆਪਾਂ ਕੁਝ ਉਹ ਗੱਲਾਂ ਕਰੀਆਂ। ਮਹਾਰਿਸ਼ੀ ਵਿਆਸ ਨੇ ਕਿਹਾ ਕਿ ਜਦ ਫਲੰ ਨਾਸਤੀ ਤਪਸਾ ਨਹਿ ਯੋਗੇ ਨਾ ਸਮਾਧੀਨਾ, ਤਤ ਫਲੰ ਲਭ ਤੇ ਸਮੇਂ ਕਲੂ ਕੇ ਸੁਕੀਰਤ ਨਾਲ, ਇੱਕ ਦਾ ਇਹ ਬਚਨ ਕਿਹਾ। ਇੱਕ ਉਹਨਾਂ ਨੇ ਕਿਹਾ ਕਿ ਵਰਤਮਾਨ ਜਦ ਪਾਪਨ ਜਦ ਭੂਤੁਮ ਜਦ ਵਿਵਿਸ਼ਤੀ ਤਦ ਸਰਦਿਓ ਨਿਤਹੇ ਦਾਸੂ ਗੋਬਿੰਦ ਅਨਲ ਕੀਰਤਨ। ਇਹ ਗੱਲ ਸਾਡੇ ਅੱਜ ਦੇ ਇਸ ਪ੍ਰਕਰਨ ਦੇ ਨਾਲ ਮਿਲਦੀ ਹੈ। ਉਹ ਕਹਿਣ ਲੱਗੇ ਵਰਤਮਾਨ ਸਮੇਂ ਦੇ ਅੰਦਰ ਜੋ ਜੀਵ ਦੇ ਕੋਲੋਂ ਪਾਪ ਹੋਏ, ਸਰੀਰ ਮਿਲਿਆ ਤੇ ਉਹਦੇ ਕੋਲ ਪਾਪ ਹੁੰਦੇ ਗਏ, ਤੇ ਜਾਂ ਫਿਰ ਉਸਨੇ ਪਿਛਲੇ ਸਮੇਂ ਦੇ ਅੰਦਰ ਭੂਤਕਾਲ ਭਵਿੱਖਕਾਲ ਵਰਤਮਾਨ ਸਰੀਰ ਧਾਰ ਕੇ ਤਿੰਨਾਂ ਸਮਿਆਂ ਦੇ ਵਿੱਚ ਜੋ ਪਾਪ ਕੀਤੇ, ਤੇ ਉਹਨਾਂ ਸਾਰਿਆਂ ਪਾਪਾਂ ਨੂੰ ਫੂਕਣ ਦੇ ਵਾਸਤੇ, ਇਉਂ ਸਮਝ ਲਓ ਕਿ ਹਜ਼ਾਰਾਂ ਮਣ ਲੱਕੜਾਂ ਨੂੰ ਫੂਕਣ ਵਾਸਤੇ ਹਜ਼ਾਰਾਂ ਮਣ ਅੱਗ ਕਦੀ ਨਹੀਂ ਇਕੱਠੇ ਕਰੀਦੀ। ਐਸਾ ਨਹੀਂ ਹੈ ਕਿ ਜਿੰਨੀ ਲੱਕੜਾਂ ਤੇ ਉਨੀ ਅੱਗ ਹੋਵੇ। ਲੱਕੜਾਂ ਲੱਖਾਂ ਮਣ ਹੋਣ ਤੇ ਅਗਨੀ ਦਾ ਇੱਕ ਤੀਲਾ ਕਾਫੀ ਹੈ। ਈਂਧਨ ਅਧਿਕ ਸਕੇਲੀ ਹੈ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ, ਪਾਵਕ ਅਗਨੀ ਰੰਚਕ ਪਾਏ, ਅੱਗ ਰੰਚਕ ਮਤ। ਇੱਕ ਵਾਰੀ ਲੱਕੜਾਂ ਨੂੰ ਅੱਗ ਲੱਗ ਜਾਏ ਬੁਝੇਗੀ, ਉਦੋਂ ਜਦੋਂ ਸਾਰਿਆਂ ਨੂੰ ਸਵਾਹ ਕਰ ਦੇ। ਮਹਾਰਾਜ ਕਹਿੰਦੇ ਕਿਨਕਾ ਏਕ, ਨਾਮ ਦਾ ਵੀ ਇੱਕ ਕਿਨਕਾ, ਕਿਨਕਾ ਏਕ ਜਿਸ ਜੀਏ ਵਸਾਵੇ ਤਾਂ ਕਿ ਮਹਿਮਾ ਕਦੀ ਨਾ ਪਾਵੇ। ਪਾਪਾਂ ਨੂੰ ਫੂਕਣ ਵਾਸਤੇ ਨਾਮ ਦਾ ਕਿਨਕਾ ਇੱਕ ਅਗਨੀ ਦਾ ਕੰਮ ਕਰਦਾ, ਇਹੀ ਗੱਲ ਵਿਆਸ ਜੀ ਕਹਿ ਰਹੇ। ਤਦ ਸਰਦੇ ਹਨ ਨਿਰਦਹੇ ਦਾਸੂ ਗੋਬਿੰਦ ਅਨਲ ਕੀਰਤਨ, ਕਿ ਗੋਬਿੰਦ ਦਾ ਕੀਰਤਨ ਜਿਹੜਾ ਹੈ ਉਹ ਪਾਪਾਂ ਨੂੰ ਫੂਕਣ ਵਾਸਤੇ ਅਗਨੀ ਦਾ ਕੰਮ ਕਰਦਾ, ਉਸ ਤਰ੍ਹਾਂ ਨਾਮ ਠੰਡਾ ਕਲਤਾ ਤੀ ਠੰਡਾ। ਨੌ ਪ੍ਰਮਾਣ ਹੈ, ਪ੍ਰਮਾਣ ਦਾ ਇੱਕ ਪੱਖ ਲਈਦਾ। ਐਸਾ ਕੀਰਤਨ ਕਰ ਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ। ਇੰਨੇ ਸ਼ਬਦ ਰਾਗੀ ਸਿੰਘ ਸਾਹਿਬਾਨਾ ਨੇ ਬੜਾ ਸੁੰਦਰ ਕੀਰਤਨ ਕੀਤਾ ਹੈ। ਮੇਰਾ ਖਿਆਲ ਕਿ ਰਾਗੀ ਸਿੰਘਾਂ ਦੇ ਮਨੋਹਰ ਕੀਰਤਨ ਨੇ ਇਸ ਪਾਸੇ ਨੂੰ ਮਨ ਦਾ ਰੁੱਖ ਬਣ ਗਿਆ ਕਿ ਮੈਂ ਚਾਰ ਸ਼ਬਦ ਪਹਿਲਾਂ ਕੀਰਤਨ ਦੇ ਪ੍ਰਥਾਏ ਕਹਿ ਕੇ ਫਿਰ ਉਸ ਤੋਂ ਬਾਅਦ ਮਹਾਂਪੁਰਸ਼ਾਂ ਦੇ ਮਤਲਬ ਕੁਝ ਵਿਚਾਰ ਆਪ ਦੇ ਨਾਲ ਸਾਂਝੇ ਕਰਾਂ। ਸ਼ਾਮ ਦੇ ਵਕਤ ਵੀ ਆਪ ਜੀ ਦੇ ਦਰਸ਼ਨ ਕਰਨੇ ਹੈ। ਇੱਕ ਸਵਾਲ ਟੀਵੀ 'ਤੇ ਵੀ ਪੁੱਛਿਆ ਗਿਆ ਸੀ, ਮੈਂ ਉਸ ਨੂੰ ਦਿਖਾਉਣ ਲੱਗਾ। ਕੁਝ ਲੋਕਾਂ ਦੇ ਵਿੱਚ ਇੱਕ ਸਵਾਲ ਜਿਹੜਾ ਚੱਕਰ ਕੱਟਦਾ ਫਿਰਦਾ ਹੈ। ਮੈਂ ਇਹ ਸਮਝਦਾ ਕਿ ਜਿਹਨਾਂ ਲੋਕਾਂ ਨੇ ਮਹਾਂਪੁਰਸ਼ਾਂ ਦੇ ਦੀਦਾਰ ਨਹੀਂ ਕੀਤੇ, ਉਹਨਾਂ ਦਾ ਉਸ ਮਾਹੌਲ ਵਿੱਚ ਬਹਿ ਕੇ ਕੀਰਤਨ ਵੀ ਨਹੀਂ ਸੁਣਿਆ, ਟੇਪਾਂ 'ਤੇ ਸੁਣਨਾ ਹੋਰ ਬਾਤ ਹੈ। 50 ਸਾਲ ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਕੀਤਾ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੇ। ਇਹ ਡਿਊਟੀ ਦਰਗਾਹੀ ਸੀ, ਇਹ ਥਾਪੜਾ ਕਿਸੇ ਬ੍ਰਹਮ ਗਿਆਨੀ ਦਾ ਪਿੱਠ 'ਤੇ ਲੱਗਿਆ ਸੀ। ਕੀਰਤਨ ਹੁਣ ਵੀ ਬਹੁਤ ਸਾਰੇ ਮਹਾਂਪੁਰਸ਼ ਕਰਦੇ, ਕਰਨਾ ਚਾਹੀਦਾ। ਇਹ ਸੰਪਰਦਾ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਮਹਾਂਪੁਰਸ਼ ਕੀਰਤਨ ਕਰਦੇ ਹੋਣਗੇ, ਕੋਈ ਗਿਣਤੀ ਨਹੀਂ। ਪਰ ਜੇ ਤੁਸੀਂ ਸੰਤ ਬਾਬਾ ਈਸ਼ਵਰ ਸਿੰਘ ਜੀ ਦੇ ਨਾਲ ਕੋਈ ਤੁਲਨਾ ਦਿਓ ਨਾ ਵੀ ਇਹਦਾ ਕੀਰਤਨ ਉਹਨਾਂ ਵਰਗਾ, ਤਾਂ ਮੇਰਾ ਖਿਆਲ ਹੈ ਇਹ ਤੋਂ ਵੱਡੀ ਗਲਤੀ ਕੋਈ ਨਹੀਂ, ਤੁਲਨਾ ਨਹੀਂ ਦਿੱਤੀ ਜਾ ਸਕਦੀ। ਜਿਵੇਂ ਗੁਰਬਾਣੀ 'ਚ ਕਿਹਾ ਨਾ, ਪਰਮਾਤਮਾ ਨੂੰ ਜਿੱਥੇ ਕਿਹਾ ਕਿ ਤੇਰੇ ਜੀਵੜ ਤੂੰ ਹੈ ਸਾਈਆਂ, ਇਹ ਦੋ ਸ਼ਖਸੀਅਤਾਂ ਐਸੀਆਂ ਸਨ ਇੱਕੋ ਹੀ ਸਮੇਂ। ਸੰਤ ਗਿਆਨੀ ਗੁਰਬਚਨ ਸਿੰਘ ਜੀ ਵਰਗੀ ਕਿਸੇ ਤੋਂ ਕਥਾ ਨਹੀਂ ਹੋਈ ਮੁੜ ਕੇ, ਔਰ ਸੰਤ ਬਾਬਾ ਈਸ਼ਵਰ ਸਿੰਘ ਜੀ ਵਰਗਾ ਕੀਰਤਨ ਨਹੀਂ ਹੋਇਆ ਕਿਸੇ ਤੋਂ। ਸਿੱਧਾ ਤਰੀਕਾ, ਸਰਲ ਧਾਰਨਾ, ਔਰ ਕਦੇ ਇੱਕ ਵੀ ਬਚਨ ਵਾਧੂ ਨਹੀਂ ਬੋਲਿਆ, ਔਰ ਨਾ ਹੀ ਬੋਲਣ ਦੀ ਆਗਿਆ ਦਿੱਤੀ। ਅਸਭਿਅਤ ਬਚਨ ਕੋਈ ਵੀ ਕਰ ਨਹੀਂ ਸੀ ਦਿੰਦੇ ਕਿਸੇ ਨੂੰ। ਇੱਕ ਨਿੱਕਾ ਜਿਹਾ ਬਚਨ ਭੋਗੀਵਾਲ ਦੀਵਾਨ ਲੱਗੇ ਹੋਏ ਸੀ, ਅਤੇ ਉਹ ਸੈਕਟਰੀ ਦਾ ਮੈਨੂੰ ਨਾਂ ਦਾ ਪਤਾ ਨਹੀਂ, ਆਮ ਕਰਕੇ ਤਾਂ ਗੁਰਦੇਵ ਸਿੰਘ ਦਾ, ਪਰ ਗੁਰਦੇਵ ਸਿੰਘ ਦੀ ਮੈਂ ਗੱਲ ਨਹੀਂ ਕਰਦਾ, ਲਲਤ ਵਾਲੇ ਦੀ, ਹੋਰ ਸੀ ਬਜ਼ੁਰਗ। ਉਹਨੇ ਇੱਕ ਸ਼ਬਦ ਕਿਹਾ ਜਿਹੜਾ ਸ਼ਬਦ ਸੰਗਤ ਦੇ ਵਿੱਚ ਮਹਾਂਪੁਰਸ਼ਾਂ ਨੂੰ ਪਸੰਦ ਨਹੀਂ ਸੀ ਕਿ ਇਹੋ ਜਿਹਾ ਇੰਨਾ ਖੁੱਲ੍ਹਾ ਸ਼ਬਦ ਕਿਹਾ ਜਾਏ। ਬਾਅਦ ਵਿੱਚ ਉਹਨੂੰ ਕਹਿਤਾ, ਅੱਜ ਤੋਂ ਬਾਅਦ ਤੂੰ ਕਦੇ ਵੀ ਸਟੇਜ 'ਤੇ ਬੋਲੇਗਾ ਨਹੀਂ। ਐਸਾ ਵਚਨ ਕਿਉਂ ਕੀਤਾ? ਤੈਨੂੰ ਗੁਰੂ ਗ੍ਰੰਥ ਸਾਹਿਬ ਦਾ ਕੋਈ ਭੈ ਨਹੀਂ, ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠੇ ਹਾਂ, ਸੰਗਤ 'ਚ ਐਸਾ ਵਚਨ ਨਹੀਂ ਕਰਦੇ। ਅਤੇ ਉਹਨਾਂ ਮਹਾਂਪੁਰਸ਼ਾਂ ਦੀ ਜਿਹਨਾਂ ਨੇ ਸੰਗਤ ਕੀਤੀ ਹੈ, ਦਰਸ਼ਨ ਕੀਤੇ ਨੇ, ਬਿਨਾਂ ਕੋਈ ਵਚਨ ਕੀਤਿਆਂ ਵੀ ਉਹਨਾਂ ਦੇ ਕੋਲ ਬੈਠਿਆਂ ਮਨ ਇਕਾਗਰ ਕਿਉਂ ਹੋ ਜਾਂਦਾ ਸੀ? ਆਖਰ ਕੋਈ ਬਾਤ ਸੀ? ਜਿਸ ਦਾ ਮਨ ਆਪਣਾ ਇਕਾਗਰ ਹੈ, ਜਿਵੇਂ ਸੂਰਜ ਦੇ ਵਿੱਚੋਂ ਕਿਰਨਾਂ ਨਿਕਲਦੀਆਂ, ਇਸੇ ਤਰ੍ਹਾਂ ਇਕਾਗਰ ਮਨ ਦੇ ਵਿੱਚੋਂ ਕੁਛ ਊਰਜਾ ਨਿਕਲਦੀਆਂ, ਮਲੀਨ ਦੇ ਵਿੱਚੋਂ ਨਹੀਂ ਨਿਕਲਦੀ। ਔਰ ਉਹ ਊਰਜਾ ਜਿਹੜੀਆਂ ਨਿਕਲ ਕੇ ਸ਼ਾਂਤੀ ਦੀਆਂ ਲਹਿਰਾਂ ਦਾ ਰੂਪ ਧਾਰਨ ਕਰਕੇ ਜਿੱਥੇ ਤੱਕ ਸਤਿਪੁਰਸ਼ਾਂ ਦੀ ਦ੍ਰਿਸ਼ਟੀ ਜਾਂਦੀ ਹੈ, ਉੱਥੇ ਤੱਕ ਉਹਨਾਂ ਦੀਆਂ ਊਰਜਾ ਜਿੰਨੇ ਪ੍ਰੇਮੀ ਬੈਠੇ ਹੋਣ ਉਹਨਾਂ ਦੇ ਮਨ ਨੂੰ ਇਕਾਗਰ ਕਰਨ ਦੇ ਵਿੱਚ ਸਹਾਇਕ ਬਣ ਜਾਂਦੀਆਂ। ਤੀਰਥਾਂ ਨਾਲ ਸਾਧ ਮਿਲਾ। ਅਤੇ ਜਿਹੜੇ ਇਸ ਗੱਲੋਂ ਕੋਰੇ ਨੇ, ਉਹਨਾਂ ਨੂੰ ਪਤਾ ਨਹੀਂ ਵੀ ਮਹਾਂਪੁਰਸ਼ ਹੁੰਦੇ ਕੀ ਨੇ, ਤੇ ਸੰਤ ਸਹਾਈ ਜੀ ਕੇ ਕਿਉਂ ਕਿਹਾ ਗੁਰੂ ਸਾਹਿਬ ਨੇ, ਉਹ ਭਗਤੀ ਕਰਨ ਦੇ ਵਿੱਚ ਸਹਾਇਤਾ ਕਰਦੇ ਨੇ। ਭਵਜਲ ਤਾਰਨ ਹਾਰ ਕਿਹਾ। ਇੱਕ ਇਹ ਸਵਾਲ ਪੈਦਾ ਹੁੰਦਾ ਕਿ ਇਹ ਸੰਤਾਂ ਦੀਆਂ ਵਰਸੀਆਂ ਕਿਉਂ ਮਨਾਈਆਂ ਜਾਂਦੀਆਂ? ਇਹਦੇ ਮੁਤਲਕ ਗੁਰਬਾਣੀ ਦੇ ਵਿੱਚੋਂ ਬੜਾ ਸੋਹਣਾ ਉੱਤਰ ਮਿਲਦਾ ਹੈ, ਔਰ ਕਈ ਪੱਖਾਂ ਤੋਂ ਮਿਲਦਾ ਹੈ। ਕਿਤੇ ਨਾ ਕਿਤੇ ਸ਼ੰਕਾ ਨੂੰ, ਸ਼ੰਕਾ ਦੇ ਕੰਡੇ ਨੂੰ ਕੱਢਣ ਦੇ ਵਿੱਚ ਸਹਾਇਕ ਹੋਏਗਾ, ਬਾਸ਼ਰਤ ਕਿ ਗੁਰੂ ਗ੍ਰੰਥ ਸਾਹਿਬ 'ਤੇ ਸ਼ਰਧਾ ਹੋਵੇ, ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ 'ਤੇ ਸ਼ਰਧਾ ਹੋਵੇ। ਅਤੇ ਕੇਵਲ ਨਮਸਕਾਰ ਕਰਨ ਦੇ ਨਾਲ ਗੁਰੂ ਸਾਹਿਬ ਦੀ ਪ੍ਰਸੰਨਤਾ ਨਹੀਂ ਪ੍ਰਾਪਤ ਹੋ ਜਾਏਗੀ, ਜਿੰਨੀ ਦੇਰ ਤੱਕ ਅਸੀਂ ਗੁਰੂ ਦੇ ਬਚਨ ਨਹੀਂ ਮੰਨਦੇ। ਸਤਿਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਨਾਮ ਜਪਣ ਵਾਲਿਆਂ ਦੀ ਵਡਿਆਈ ਪਰਮਾਤਮਾ ਦੀ ਵਡਿਆਈ ਤੋਂ ਕੰਮ ਨਹੀਂ ਕਹੀ ਹੈ। ਗੁਰੂ ਨੇ ਆਪਣਾ ਸਤਿਕਾਰ ਅਤੇ ਆਪਣੇ ਆਪ ਦੇ ਸਤਿਕਾਰ ਤੋਂ ਸਿੱਖਾਂ ਦਾ, ਗੁਰਸਿੱਖਾਂ ਦੇ ਸਤਿਕਾਰ ਨੂੰ ਕੋਈ ਕੰਮ ਨਹੀਂ ਦੱਸਿਆ, ਬਲਕਿ ਇਹ ਕਿਹਾ ਵੀ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ ਕਿ ਮੈਂ ਸਿੱਖਾਂ ਦੇ ਵਿੱਚ ਵਰਤ ਰਿਹਾ। ਜੋ ਸਿੱਖਾਂ ਨੂੰ ਲੋਚਿਆ ਸੋ ਗੁਰ ਖੁਸ਼ੀ ਆਵੇ, ਗੁਰੂ ਦੀ ਖੁਸ਼ੀ ਹੋਊਗੀ ਉਹਦੇ ਕਬੀਰ ਸਾਹਿਬ ਦੇ ਜ਼ਿੰਦਗੀ ਦੇ ਲੰਮਾ ਪੀਰੀਅਡ ਹੈ ਉਹਨਾਂ ਦੀ ਜ਼ਿੰਦਗੀ ਦਾ। ਆਪ ਜੀ ਨੂੰ ਵਿਦਵਾਨਾਂ ਦੀ ਸੰਗਤ ਕਰਦੇ ਰਹਿੰਦੇ ਹੋ। 120 ਵਰ੍ਹੇ ਕਬੀਰ ਸਾਹਿਬ ਦਾ ਸਰੀਰ ਸੰਸਾਰ ਵਿੱਚ ਰਿਹਾ, ਬੜੀ ਲੰਮੀ ਜ਼ਿੰਦਗੀ ਹੈ। ਪਰ 106 ਸਾਲ ਪੂਰੇ ਹੋਣ ਤੋਂ ਸਤਵਾਂ ਲੱਗਿਆ ਸੀ ਜਦੋਂ ਗੁਰੂ ਨਾਨਕ ਦਾ ਮਿਲਾਪ ਕਬੀਰ ਸਾਹਿਬ ਨੂੰ ਹੁੰਦਾ। ਤੇ ਅੱਜ ਕੱਲ ਦੇ ਪਾਧਿਆਂ ਵਾਲਾ ਹਿਸਾਬ ਕਿਤਾਬ ਕਰਨ ਵਾਲੇ ਸ਼ਾਇਦ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਹੋਏਗੀ, ਪਰ ਤਵਾਰੀਖ ਪੜ੍ਹ ਕੇ ਦੇਖੋ, ਉਹਦੇ ਵਿੱਚ ਵੀ ਹਵਾਲਾ ਮਿਲਦਾ ਕਿ ਕਬੀਰ ਸਾਹਿਬ ਨੂੰ ਗੁਰੂ ਨਾਨਕ ਦਾ ਮਿਲਾਪ ਹੋਇਆ। ਔਰ ਕਬੀਰ ਪੰਥੀਆਂ ਦੀ ਪੋਥੀ ਦੇ ਵਿੱਚ ਲਿਖਿਆ ਹੋਇਆ, ਲਹਿਣਾ ਸੁਣੇ ਵੀ ਲਿਖਿਆ ਹੈ, ਤੇ ਇੱਕ ਕਬੀਰ ਦਾ ਹੋਰ ਸ਼ਿਸ਼ ਹੋਇਆ ਤੇ ਉਹਨੇ ਵੀ ਇਹ ਵਾਰਤਾ ਲਿਖੀ ਹੈ ਕਿ ਗੁਰੂ ਨਾਨਕ ਦਾ ਮਿਲਾਪ ਕੰਸੀ ਤੋਂ ਬਾਹਰ ਇੱਕ ਨਗਰ ਦੇ ਵਿੱਚ ਤਲਾਅ ਦੇ ਕਿਨਾਰੇ ਗੁਰੂ ਨਾਨਕ ਦਾ ਮਿਲਾਪ ਹੁੰਦਾ ਔਰ 7 ਦਿਨ ਗੁਰੂ ਨਾਨਕ ਦੇ ਕਬੀਰ ਸਾਹਿਬ ਇਕੱਠੇ ਸਤਸੰਗ ਕਰਦੇ ਰਹੇ। ਕਬੀਰ ਸਾਹਿਬ ਨੇ ਗੁਰੂ ਨਾਨਕ ਦਾ ਜੋ ਪ੍ਰਭਾਵ ਭੂਲਿਆ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਦਰਜ ਕਰ ਦਿੱਤਾ। ਉਹਨਾਂ ਨੇ ਕਹਿ ਦਿੱਤਾ ਕਿ ਗੁਰੂ ਤਾਂ ਮੈਨੂੰ ਪਹਿਲਾਂ ਵੀ ਮਿਲਿਆ ਸੀ, ਪਰ ਕਿਤੇ ਨਾ ਕਿਤੇ ਉਸ ਗੁਰੂ ਦੇ ਵਿੱਚ ਜਾਤੀ ਬਿਤਕਰੇ ਦੀ ਕੋਈ ਕਮਜ਼ੋਰੀ ਸੀ, ਇਸ ਕਰਕੇ ਕਬੀਰ ਨੇ ਆਪਣੇ ਉਸ ਗੁਰੂ ਰਾਮਾਨੰਦ 'ਤੇ ਵੀ ਕੋਈ ਉਂਗਲ ਨਹੀਂ ਉਠਾਈ। ਲੇਕਿਨ ਇੱਕ ਗੱਲ ਕਹਿ ਕੇ ਉਹਨੇ ਇਸ਼ਾਰਾ ਕਰ ਦਿੱਤਾ ਵੀ ਰਾਮਾਨੰਦ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹਾ ਬਹੁਤ ਅਧੂਰਾਪਣ ਸੀ, ਕਿਉਂਕਿ ਜਦੋਂ ਦੋ ਲਕੀਰਾਂ ਨੇ ਜਿਹਦੇ ਵਿੱਚ ਵੱਡੀ ਲਕੀਰ ਖਿੱਚ ਦਿੱਤੀ ਤਾਂ ਦੂਸਰੀ ਛੋਟੀ ਕਹਿਣ ਦੀ ਲੋੜ ਨਹੀਂ, ਆਪਣੇ ਆਪ ਹੀ ਛੋਟੀ ਹੋ ਜਾਂਦੀ। ਉਹ ਕਹਿੰਦਾ ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਗੁਰੂ ਤਾਂ ਮਿਲਿਆ ਸੀ ਪਹਿਲਾਂ, ਪਰ ਸੱਚਾ ਗੁਰੂ ਮਿਲਿਆ ਗੁਰੂ ਨਾਨਕ, ਔਰ ਮਿਲਿਆ ਵੀ ਸਾਧ ਰੂਪ ਦੇ ਵਿੱਚ। ਉਹਦੇ ਬਾਣਾ ਉਸ ਵੇਲੇ ਸਾਧਾਂ ਵਾਲਾ ਪਾਇਆ ਹੋਇਆ ਸੀ, ਕਬੀਰ ਜਮਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ, ਏਕ ਜੋ ਸਾਧੂ ਮੂਹੇ ਮਿਲਿਆ ਤੇ ਨਵੀਆ ਅੰਚਰ ਲਾਏ, ਮੈਨੂੰ ਗੁਰੂ ਨਾਨਕ ਨੇ ਆਪਣੇ ਪੱਲੇ ਲਾ ਲਿਆ। ਗੁਰੂ ਨਾਨਕ ਉਸਨੂੰ ਸ਼ਬਦ ਸੁਰਤ ਦੇ ਮਾਰਗ ਦਾ 7 ਦਿਨਾਂ ਦੇ ਵਿੱਚ ਉਹਨੂੰ ਕਬੀਰ ਸਾਹਿਬ ਨੂੰ ਜੋ ਸਿੱਖਿਆ ਦਿੱਤੀ, ਜੋ ਉਹਨਾਂ ਨੂੰ ਹਠ ਯੋਗ ਤਿਆਗ ਕੇ ਰਾਜ ਯੋਗ ਦੀ ਸਿੱਖਿਆ ਦਿੱਤੀ, ਗੁਰੂ ਨਾਨਕ ਨੇ ਜੋ ਸ਼ੁਰੂ ਕੀਤਾ ਸੀ, ਕਬੀਰ ਸਾਹਿਬ ਜੀ ਇੰਨੇ ਕਾਮਯਾਬ ਹੋਏ ਆਪਣੀ ਜ਼ਿੰਦਗੀ ਦੇ ਅੰਦਰ 7 ਲੱਖ ਪ੍ਰਾਣੀਆਂ ਨੂੰ ਸਾਇੰਸ ਦੇ ਨਾਲ ਜੋੜ ਦਿੱਤਾ, ਜੰਮਣ ਮਰਨ ਤੋਂ ਰਹਿਤ ਕਰ ਦਿੱਤੇ 7 ਲੱਖ, ਜਦੋਂ ਕਿ ਕਬੀਰ ਦੇ ਕੋਲ ਕੋਈ ਸਾਧਨ ਨਹੀਂ ਸੀ, ਤੁਰ ਕੇ ਜਾਣਾ ਜਿੱਥੇ ਜਾਣਾ, ਭਾਰਤ ਵਰਸ਼ ਦੇ ਕੋਨੇ ਕੋਨੇ ਵਿੱਚ ਵਿਚਰੇ, ਪਰ ਜਿੱਥੇ ਕਬੀਰ ਜੀ ਜਾਂਦੇ ਸੀ ਸੈਂਕੜੇ ਲੋਕ ਬੁਰਾਈਆਂ ਛੱਡ ਕੇ ਪਰਮਾਤਮਾ ਦੇ ਲੜ ਲੱਗ ਜਾਏ ਕਰਦੇ। ਜਿਵੇਂ ਭਾਈ ਗੁਰਦਾਸ ਦੀ ਇੱਕ ਕਹਾਣੀ ਪ੍ਰਸਿੱਧ ਹੈ ਕਿ ਭਾਈ ਗੁਰਦਾਸ ਭਾਵੇਂ ਪ੍ਰਚਾਰ ਵੀ ਨਾ ਕਰਦਾ, ਜਿਸ ਪਿੰਡ ਦੇ ਵਿੱਚ ਇੱਕ ਵਾਰੀ ਭਾਈ ਗੁਰਦਾਸ ਲੰਘ ਹੀ ਜਾਂਦਾ ਸੀ ਨਾ, ਤਾਂ ਉਸ ਪਿੰਡ ਦੇ ਲੋਕ ਵੀ ਗੁਰੂ ਨਾਨਕ ਦੀ ਸਿੱਖੀ ਨਾਲ ਜੁੜ ਜਾਇਆ ਕਰਦੇ। ਸ਼ਖਸੀਅਤ ਦਾ ਪ੍ਰਭਾਵ ਹੁੰਦਾ ਹੈ। ਤੇ ਕਬੀਰ ਸਾਹਿਬ ਜਦੋਂ ਜ਼ਿੰਦਗੀ ਦੇ ਅੰਤਲੇ ਪੜਾਅ 'ਤੇ ਪਹੁੰਚੇ ਤਾਂ ਕਬੀਰ ਸਾਹਿਬ ਨੇ ਜਾਣ ਤੋਂ ਪਹਿਲਾਂ ਇਹ ਬਾਤ ਕਹਿ ਦਿੱਤੀ ਕਿ ਹੁਣ ਸੰਸਾਰ ਤੋਂ ਜਾਣ ਦਾ ਸਮਾਂ ਬਈ ਨੇੜੇ ਆ ਗਿਆ। ਜਿਵੇਂ ਮਹਾਂਪੁਰਸ਼ਾਂ ਨੇ ਜਾਣ ਤੋਂ ਪਹਿਲਾਂ ਇਸ਼ਾਰੇ ਦੇਣੇ, ਤੁਹਾਡੇ ਵਿੱਚੋਂ ਕਿੰਨੇ ਹੀ ਗੁਰਮੁਖ ਬੈਠੇ ਨੇ ਜਿਹੜੇ ਕਹਿਣਗੇ ਹਾਂ ਜੀ ਉਸ ਵੇਲੇ ਸਾਨੂੰ ਸਮਝ ਨਹੀਂ ਆਈ, ਪਰ ਮਹਾਂਪੁਰਸ਼ ਇਸ਼ਾਰਾ ਦਿੰਦੇ ਰਹੇ, ਜਾਣ ਦੀ ਗੱਲ ਕਰਦੇ ਰਹੇ ਕਿਤੇ ਨਾ, ਸੈਂਕੜੇ ਪ੍ਰਮਾਣ ਨੇ। ਸ਼੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਵਾਲੇ ਤੇ ਉਹਨਾਂ ਨੇ ਯਾਦ ਕੀਤਾ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼ਾਂ, ਸੁਨੇਹਾ ਕੋਈ ਨਹੀਂ ਦਿੱਤਾ, ਅੰਤਰ ਆਤਮੇ ਯਾਦ ਕੀਤਾ ਕਿ ਮਹਾਂਪੁਰਖੋ ਦਰਸ਼ਨ ਦਿਓ ਬੜਾ ਜ਼ਰੂਰੀ ਹੈ, ਅੰਦਰ ਦਾ ਫੁਰਨਾ ਕੀਤਾ। ਬ੍ਰਹਮ ਗਿਆਨੀ ਕੀ ਗੱਲ, ਬ੍ਰਹਮ ਗਿਆਨੀ ਜਾਣਾ ਤੇ ਸੰਤ ਬਾਬਾ ਆਤਰ ਸਿੰਘ ਜੀ ਮਿਲਣ ਵਾਸਤੇ ਚੱਲ ਪਏ, ਦੋਨਾਂ ਮਹਾਂਪੁਰਸ਼ਾਂ ਦਾ ਮਿਲਾਪ ਹੋਇਆ, ਬਚਨ ਬਿਲਾਸ ਹੋਏ।
ਉਸ ਵੇਲੇ ਸੰਤ ਬਾਬਾ ਈਸ਼ਰ ਸਿੰਘ ਜੀ ਸੇਵਾਦਾਰ ਦੇ ਰੂਪ ਦੇ ਵਿੱਚ ਆਪਣੇ ਮਹਾਂਪੁਰਸ਼ਾਂ ਦੇ ਨਾਲ ਸਨ, ਕੋਲ ਬੈਠੇ ਸੀ। ਜਿੱਥੇ ਹੋਰ ਵਚਨ ਹੋਏ ਪਰਮਾਰਥ ਦੇ, ਉਹਨਾਂ 'ਚ ਇੱਕ ਵਚਨ ਇਹ ਵੀ ਹੋਇਆ ਕਿ ਸੰਤ ਬਾਬਾ ਅਤਰ ਸਿੰਘ ਜੀ ਮਹਾਂਪੁਰਸ਼ਾਂ ਨੂੰ, ਰੇਲੂ ਸਾਹਿਬ ਵਾਲੇ ਮਹਾਂਪੁਰਸ਼ਾਂ ਦਾ ਵੀ ਨਾਮ ਇੱਕੋ ਹੀ ਸੀ, ਸੇਮ ਨਾਮ ਸੀ, ਰੇਲੂ ਸਾਹਿਬ ਵਾਲੇ ਮਹਾਂਪੁਰਸ਼ ਕਹਿਣ ਲੱਗੇ ਕਿ ਮਹਾਂਪੁਰਸ਼ੋ ਤੁਹਾਨੂੰ ਇਸ ਕਰਕੇ ਯਾਦ ਕੀਤਾ ਕਿ ਮੈਂ ਹੁਣ ਗੁਰੂ ਨਾਨਕ ਦੇ ਦਰ ਦੀ ਜਿੰਨੀ ਕੁ ਸੇਵਾ ਹੋ ਸਕੀ ਹੈ ਉਹ ਨਿਭਾ ਲਈ ਹੈ ਅਤੇ ਹੁਣ ਮੇਰੀ ਤਿਆਰੀ ਹੈ ਜਾਣ ਦੀ। ਮੈਂ ਤੁਹਾਤੋਂ ਬਿਨਾਂ ਅਜੇ ਗੱਲ ਪ੍ਰਗਟ ਨਹੀਂ ਕੀਤੀ, ਤੁਹਾਡੇ ਕੋਲ ਦੱਸਣ ਲੱਗਿਆ ਕਿ ਮੈਂ ਹੁਣ ਤਿਆਰ ਹੈ ਜਾਣ ਵਾਸਤੇ। ਜਾਣ ਤੋਂ ਪਹਿਲਾਂ ਤੁਹਾਡੇ ਨਾਲ ਸਨੇਹ ਹੋਣ ਕਰਕੇ ਕਿਤੇ ਨਾ ਕਿਤੇ ਮਨ ਦੇ ਵਿੱਚ ਸੀ, ਇੰਨਾ ਪਿਆਰ ਰਿਹਾ ਕਿ ਇਸ ਕਰਕੇ ਵੀ ਚਲੋ ਦਰਸ਼ਨ ਜਾਂਦੇ ਜਾਂਦੀ ਵਾਰ ਦੇ ਕਰ ਲਈ। ਸੰਤ ਬਾਬਾ ਅਤਰ ਸਿੰਘ ਜੀ ਸੁਣ ਕੇ ਕਹਿਣ ਲੱਗੇ, ਮਹਾਂਪੁਰਸ਼ੋ ਮੇਰੇ ਮਨ ਦੇ ਵਿੱਚ ਵੀ ਸੀ ਐਸਾ ਖਿਆਲ, ਅਤੇ ਬਾਕੀ ਬਾਤ ਇਹ ਹੈ ਜਿੱਥੇ ਤੱਕ ਜਾਣ ਦੀ ਗੱਲ ਹੈ, ਸਭਨਾ ਸਹੁਰੇ ਵੰਝਣ ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਤੁਸੀਂ ਚਲੋ ਜੇ ਤੁਹਾਡੀ ਤਿਆਰੀ ਹੈ, ਤੁਹਾਤੋਂ 8 ਕੁ ਦਿਨਾਂ ਬਾਅਦ ਮੈਂ ਵੀ ਆਇਆ, ਤਿਆਰੀ ਮੇਰੀ ਵੀ ਕੀਤੀ ਹੋਈ। ਐਸੀ ਗੱਲ ਕੋਈ ਮਹਾਂਪੁਰਸ਼ ਪੂਰਨ ਹੀ ਕਰ ਸਕਦਾ, ਪਰ ਮਹਾਂਪੁਰਸ਼ਾਂ ਨੂੰ ਜਾਣ ਦਾ ਇੰਨਾ ਚਾਅ ਹੁੰਦਾ ਹੈ ਜਿਵੇਂ ਤੁਹਾਨੂੰ ਪਰਦੇਸ਼ ਵਿੱਚ ਗਿਆ ਨੂੰ ਆਪਣਾ ਘਰ ਯਾਦ ਵੀ ਆਉਂਦਾ ਹੈ, ਅਤੇ ਜਦੋਂ ਤੁਸੀਂ ਘਰ ਨੂੰ ਮੁੜਦੇ ਹੋ ਤੁਹਾਨੂੰ ਚਾਅ ਵੀ ਹੁੰਦਾ ਕਿ ਮੈਂ ਆਪਣੇ ਘਰ ਨੂੰ ਚੱਲਿਆ। ਮਹਾਂਪੁਰਸ਼ ਜਦੋਂ ਸੱਚਖੰਡ ਨੂੰ ਜਾਂਦੇ ਆ ਇਹਨਾਂ ਨੂੰ ਵੀ ਚਾਅ ਹੁੰਦਾ, ਇਹਨਾਂ ਦਾ ਚਿਹਰਾ ਮਰਝਾਉਂਦਾ ਨਹੀਂ, ਇਹ ਖੁਸ਼ੀ ਖੁਸ਼ੀ ਜਾਂਦੇ ਆ ਕਿਉਂਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲੇ ਆ, ਸੱਚੀ ਦਰਗਾਹ ਜਾਏ ਸੱਚਾ ਆਪਣੇ ਮਿਲੇ ਆ। ਜਦੋਂ ਬਾਬਾ ਅਤਰ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਮੈਂ ਵੀ ਤੁਹਾਡੇ ਮਗਰ ਹੀ ਆ ਰਿਹਾ, ਕਹਿੰਦੇ ਨੇ ਉਸ ਵੇਲੇ ਸੰਤ ਬਾਬਾ ਅਤਰ ਸਿੰਘ ਰੇਲੂ ਸਾਹਿਬ ਵਾਲੇ ਦੇ ਅੱਖਾਂ ਦੇ ਵਿੱਚੋਂ ਕੁਛ ਦਾ ਮੋਤੀ ਝਲਕੇ ਜਲ ਭਰਾਇਆ, 1-2 ਅੰਸ਼ ਹੀ ਡਿੱਗੇ। ਇਹ ਸੰਤ ਬਾਬਾ ਅਤਰ ਸਿੰਘ ਜੀ ਮਾਸਮਾਨੇ ਵਾਲੇ ਕਹਿਣ ਲੱਗੇ, ਮਹਾਂਪੁਰਸ਼ੋ ਇਹ ਕੀ ਵਾਤ, ਆਪਾਂ ਦੁਨੀਆਂ ਨੂੰ ਦੱਸਦੇ ਹਾਂ ਕਿ ਵੀਰ ਸੰਤ ਮੂਹੇ ਕਿਆ ਰੋਈ ਹੈ, ਜੋ ਆਪਣੇ ਘਰੇ ਚਾਹੇ। ਤੁਸੀਂ ਆਪਣੇ ਘਰ ਚੱਲਿਓ, ਮੈਂ ਆਪਣੇ ਘਰ ਚੱਲਿਆ, ਅਤੇ ਹੋਰ ਤਾਂ ਲਾਉਣ ਆਪਾਂ ਤਾਂ ਉਹਨਾਂ ਨੂੰ ਵੀ ਹਟਾਉਂਦੇ ਹਾਂ ਵੀ ਰੋ ਨਾ, ਸਾਗਤਾਂ ਨੂੰ ਰੋ, ਰੋਗ ਸਾਗਤ ਵਾਪਰੇ ਜੋ ਹਾਟੇ ਹੱਟ ਵਗਾਏ, ਜਿਨ੍ਹਾਂ ਨੇ ਜੂਨਾਂ 'ਚ ਧੱਕੇ ਖਾਣੇ ਉਹਨਾਂ ਨੂੰ ਰੋ, ਜਿਨ੍ਹਾਂ ਦੇ ਹੱਥੋਂ ਮਨੁੱਖਾ ਸਰੀਰ ਦਾ ਨੁਕਸਾਨ ਹੋ ਗਿਆ, ਸਵਾਸ ਖਤਮ ਹੋ ਗਏ, ਕਰਿਆ ਕੱਖ ਵੀ ਨਹੀਂ, ਉਹਨਾਂ ਨੂੰ ਰੋ ਜਿਨ੍ਹਾਂ ਦਾ ਸਵਾਸਾਂ ਦਾ ਧਨ ਅਜਾਈ ਚਲਾ ਗਿਆ। ਤੁਸੀਂ ਕੀ ਰੋ ਭਾਵ ਟੜੇ ਆ ਸੰਤ ਬਾਰੇ ਜਿਨ ਕਰਤਾ ਨਰਨਾ। ਔਰ ਫਿਰ ਦੂਸਰੀ ਬਾਤ, ਤੁਹਾਡਾ ਵੀ ਤਾਂ ਜਾਣਾ ਮੈਂ ਆਪਣੇ ਕੰਨਾਂ ਨਾਲ ਸੁਣਿਆ, ਮੈਂ ਤਾਂ ਅੱਖਾਂ 'ਚ ਪਾਣੀ ਨਹੀਂ ਭਰਿਆ, ਕੀ ਇਹ ਇਨਸਾਫ ਦੀ ਗੱਲ ਹੈ? ਇਹ ਜਾਣਾ ਦੋਨਾਂ ਨਾ ਹੋਵੇ, ਇੱਕ ਦੇ ਜਾਣ ਤੇ ਦੂਸਰਾ ਰਹੇ, ਇਹ ਕਿਆ ਬਾਤ? ਮਹਾਂਪੁਰਸ਼ਾਂ ਨੇ ਅੱਖਾਂ ਸਾਫ਼ ਕੀਤੀਆਂ, ਬਾਬਾ ਅਤਰ ਸਿੰਘ ਜੀ ਰੇਲੂ ਸਾਹਿਬ ਵਾਲੇ ਕਹਿਣ ਲੱਗੇ, ਮਹਾਂਪੁਰਖੋ ਮੈਂ ਇਸ ਕਰਕੇ ਨਹੀਂ ਅੱਖਾਂ ਭਰੀਆਂ, ਜਾਣਾ ਤਾਂ ਸਭ ਨਹੀਂ ਹੈ, ਤੁਸੀਂ ਵੀ ਜਾਣਾ ਮੈਂ ਵੀ ਜਾਣਾ, ਪਰ ਤੁਹਾਡਾ ਅਤੇ ਮੇਰੇ ਜਾਣ ਦਾ ਫਰਕ ਬੜਾ ਹੈ। ਕੀ ਫਰਕ ਹੈ? ਕਹਿੰਦੇ ਮੈਂ ਗੁਰੂ ਨਾਨਕ ਦੇ ਘਰ ਦਾ ਇੱਕ ਸੇਵਾਦਾਰ ਸੀ, ਝਾੜੂ ਗੁਰਦਾਰੂ ਸੀ, ਖੇਤੀ ਪੱਤੀ ਕਰਦਾ ਰਿਹਾ, ਅਤੇ ਤੁਸੀਂ ਕੀਰਤਨ ਕਰਕੇ ਇੰਨੀ ਦੁਨੀਆ ਨੂੰ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਿਆ, ਇੰਨਿਆਂ ਨੂੰ ਅੰਮ੍ਰਿਤ ਛਕਾਇਆ, ਸਿੱਖ ਜਗਤ ਦੇ ਵਿੱਚ ਉਹਦੇ ਨਾਲ ਦੀ ਅਜੇ ਮਿਸਾਲ ਦੂਜੀ ਦਿੱਤੀ ਨਹੀਂ ਜਾ ਸਕਦੀ ਜਿੰਨਾ ਬਾਬਾ ਅਤਰ ਸਿੰਘ ਜੀ ਮਰਸੂ ਵਾਲਿਆਂ ਨੇ ਅੰਮ੍ਰਿਤ ਪਾਨ ਕਰਾਇਆ। ਡੀਂਗਾਂ ਤਾਂ ਬਥੇਰੇ ਲੋਕ ਮਾਰਦੇ ਆ, ਝੂਠ ਬੋਲ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਅਸੀਂ ਇੰਨਿਆਂ ਲੱਖਾਂ ਨੂੰ ਛਕਾ ਦਿੱਤਾ ਅੰਮ੍ਰਿਤ, ਲੱਭਦਾ ਕੋਈ ਨਹੀਂ ਪੰਜਾਬ ਦੇ ਵਿੱਚ, ਕਿਉਂਕਿ ਝੂਠ ਦਾ ਪ੍ਰਭਾਵ ਆਪਣੇ ਥਾਂ 'ਤੇ ਹੈ। ਚਲੋ ਜਦੋਂ ਕਮਾਈ ਨਹੀਂ ਫਿਰ ਝੂਠ ਬੋਲ ਕੇ ਹੀ ਗੁੱਤਾ ਸਾਰਨੇ ਕੀ ਕੀਤਾ ਜਾਵੇ, ਜਦੋਂ ਲੋਕ ਫਿਰ ਲੱਗਦੇ ਨਹੀਂ ਇਸ ਤਰ੍ਹਾਂ ਦਾ, ਝੂਠ ਦਾ ਸਹਾਰਾ ਇਸ ਕਰਕੇ ਲਿਆ ਜਾਂਦਾ। ਬਣਕ ਬਿਰਤੀ ਹੈ ਇਹਦੇ ਵਿੱਚ ਕਿਤੇ ਨਾ ਕਿਤੇ, ਪਰ ਗੁਰੂ ਨਾਨਕ ਦੇ ਘਰ ਦੇ ਵੀ ਝੂਠ ਪ੍ਰਵਾਨ ਨਹੀਂ। ਮਹਾਂਪੁਰਸ਼ ਕਹਿਣ ਲੱਗੇ, ਤੁਹਾਡੇ ਜਾਣ ਦਾ ਗੁਰੂ ਨਾਨਕ ਦੇ ਘਰ ਨੂੰ ਬਹੁਤ ਵੱਡਾ ਘਾਟਾ ਹੈ, ਪੰਥ ਨੂੰ ਜਿਹੜਾ ਪੂਰਾ ਨਹੀਂ ਹੋਣ ਵਾਲਾ, ਇਸ ਕਰਕੇ ਪ੍ਰਚਾਰ ਦੀ ਬਹੁਤ ਲੋੜ ਹੈ, ਜੇ ਤੁਹਾਡੇ ਸਰੀਰ ਦੀ ਬੜੀ ਲੋੜ ਸੀ। ਚਲੋ ਜੋ ਮਹਾਰਾਜ ਦਾ ਹੁਕਮ ਹੈ, ਤੇ ਸੰਤ ਬਾਬਾ ਆਤਰ ਸਿੰਘ ਜੀ ਮਸਤੋਂ ਆਉਣੇ ਵਾਲਿਆਂ ਨੇ ਆਪਣਾ ਸੱਜਾ ਹੱਥ ਕੱਢਿਆ, ਥੋੜ੍ਹਾ ਜਿਹਾ ਆਪਣਾ ਹੱਥ ਉੱਚਾ ਚੁੱਕਿਆ ਅਤੇ ਕੋਲ ਬੈਠੇ ਜਿਨ੍ਹਾਂ ਦੀ ਬਰਸੀ ਬਣਾ ਰਹੇ ਹੋ, ਸੰਤ ਬਾਬਾ ਈਸ਼ਰ ਸਿੰਘ ਜੀ ਅਜੇ ਚੜ੍ਹਦੀ ਉਮਰ ਹੈ, ਬ੍ਰਹਮ ਗਿਆਨੀ ਨੇ ਚੱਕ ਕੇ ਆਪਣਾ ਹੱਥ ਪਿੱਠ ਦੇ ਉੱਤੇ ਰੱਖ ਕੇ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਥਾਪੜਾ ਦੇ ਕੇ ਕਹਿਣ ਲੱਗੇ, ਸੰਤ ਜੀ ਮੇਰੇ ਜਾਣ ਦਾ ਫਿਕਰ ਨਾ ਕਰੋ, ਮੇਰੇ ਜਾਣ ਤੋਂ ਬਾਅਦ ਮੇਰੇ ਥਾਂ 'ਤੇ ਇਹ ਰੌਣਕਾਂ ਲਾਏਗਾ ਤੁਹਾਡਾ ਸੇਵ। ਇਹ ਬਚਨ ਸੰਤ ਬਾਬਾ ਆਤਰ ਸਿੰਘ ਮਸਤੂਆਣੇ ਵਾਲਿਆਂ ਨੇ ਕੀਤਾ। ਮਹਾਂਪੁਰਸ਼ਾਂ ਦੇ ਪਿਆਰ ਹੁੰਦੇ ਨਾ ਆਪਸ ਵਿੱਚ, ਭਾਈਚਾਰਾ, ਕੋਈ ਦਵਾਈ ਥੋੜ੍ਹੀ ਹੁੰਦੀ। ਇਸ ਕਰਕੇ ਕਬੀਰ ਸਾਹਿਬ ਸੰਸਾਰ ਤੋਂ ਜਾਣ ਦਾ ਸਮਾਂ ਆਇਆ, ਜਾਣਾ ਸਭ ਨੇ ਹੈ, ਕੋਈ ਕੀ ਕਰਕੇ ਜਾਂਦਾ, ਉਹਨੇ ਜ਼ਿੰਦਗੀ ਕੀ ਕੀਤਾ ਇਹਦਾ ਲੇਖਾ ਜੋਖਾ ਬਾਅਦ ਵਿੱਚ ਇਤਿਹਾਸ ਕਰਦਾ, ਸਮਾਜ ਕਰਦਾ। ਕਬੀਰ ਸਾਹਿਬ ਕਹਿਣ ਲੱਗੇ ਵੀ ਹੁਣ ਜਾਣ ਦਾ ਸਮਾਂ ਹੋ ਗਿਆ, ਅਤੇ ਕੁਝ ਚਿਹਰੇ ਮੁਰਝਾ ਗਏ। ਕਬੀਰ ਸਾਹਿਬ ਕਹਿਣ ਲੱਗੇ ਵੀ ਜਿਸ ਦਿਨ, ਅਜੇ ਤਾਂ ਮੈਂ ਜਿਉਂਦਾ ਬੈਠਾ, ਪਰ ਇੱਕ ਗੱਲ ਯਾਦ ਰੱਖਿਓ ਵੀ ਜਿੱਦਣ ਮੈਂ ਮਰਿਆ, ਸਿੱਧਿਆਂ ਸ਼ਬਦਾਂ ਕਹਿ ਸਰੀਰ ਨੂੰ ਮਰਨ ਨੂੰ ਕਹਿੰਦੇ, ਚਲੋ ਤਾਂ ਇਹ ਵੀ ਕਿਹਾ ਕਬੀਰ ਨੇ, ਮੈਂ ਨਾ ਮਰੋ ਮਰਬੋ ਸੰਸਾਰਾ, ਸੰਸਾਰ ਮਰੂਗਾ ਮੈਂ ਨਹੀਂ ਮਰਨਾ, ਆਹ ਮੋਜ ਮਿਲਿਓ ਹੈ ਜੀਵਾਨਹਾਰਾ। ਕਹਿਣ ਲੱਗੇ ਜਿਸ ਦਿਨ ਮੇਰਾ ਸਰੀਰ ਸ਼ਾਂਤ ਹੋਇਆ, ਇੱਕ ਗੱਲ ਯਾਦ ਰੱਖਿਓ, ਆਨੰਦ ਬੀਤ ਜਾਏਗਾ ਆਨੰਦ। ਕੁਝ ਕਬੀਰ ਦੇ ਸ਼ਿਸ਼ ਅੱਖਾਂ ਭਰ ਕੇ ਕਹਿਣ ਲੱਗੇ, ਆਨੰਦ ਬੀਤੇਗਾ ਤੁਹਾਡੇ ਵਾਸਤੇ, ਸਾਡੇ ਹਿਰਦਿਆਂ 'ਚ ਗਮਾਂ ਦੀਆਂ ਲਹਿਰਾਂ ਛਾ ਜਾਣਗੀਆਂ। ਸੰਸਾਰ ਦੇ ਵਿੱਚ ਆਨੰਦ ਨਹੀਂ ਹੋਏਗਾ, ਕਬੀਰ ਸਾਹਿਬ ਕਹਿੰਦੇ ਸੰਸਾਰ ਵਿੱਚ ਵੀ ਆਨੰਦ ਹੋਏਗਾ ਔਰ ਮੈਨੂੰ ਵੀ ਆਨੰਦ ਪ੍ਰਾਪਤ ਹੋਏਗਾ। ਕਬੀਰ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ, ਕਬੀਰ ਜਾ ਦਿਨ ਹਉ ਮੂਆ ਪਾਛੇ ਪਿਆ ਆਨੰਦ, ਮੇਰੇ ਜਾਣ ਤੋਂ ਬਾਅਦ ਆਨੰਦ ਵਰਤੇਗਾ। ਹੁਣ ਉਹਦੀ ਵਿਆਖਿਆ ਕਰਦੇ ਨੇ ਅਗਲੀ ਤੁਕ ਦੇ ਵਿੱਚ, ਕਹਿੰਦੇ ਮੈਨੂੰ ਤਾਂ ਆਨੰਦ ਇਸ ਕਰਕੇ ਮਿਲੇਗਾ, ਮੋਹੇ ਮਿਲਿਓ ਪ੍ਰਭ ਆਪਣਾ। ਅਜੇ ਥੋੜ੍ਹਾ ਜਿਹਾ ਭੇਦ ਹੈ ਜਿੰਨਾ ਚਿਰ ਸਰੀਰ ਹੈ, ਅਭੇਦਤਾ ਦਾ ਆਨੰਦ ਪ੍ਰਾਪਤ ਹੋ ਜਾਏਗਾ ਅਤੇ ਮੈਂ ਉਹਦੇ ਵਿੱਚ ਇਉਂ ਲੀਨ ਹੋ ਜਾਵਾਂਗਾ ਜੋ ਜਲ ਮੈਂ ਜਲ ਆਏ ਖਟਾਨਾ ਅਤੇ ਜੋਤੀ ਸੰਗ ਜੋਤ ਸਮਾਨ। ਮੋਹੇ ਮਿਲਿਓ ਪ੍ਰਭ ਆਪਣਾ, ਮੈਨੂੰ ਮੇਰਾ ਪਰਮਾਤਮਾ ਮਿਲ ਜਾਏਗਾ, ਮੈਂ ਉਹ ਸਮੁੰਦਰ ਦੇ ਵਿੱਚ ਇੱਕ ਬੂੰਦ ਹਾਂ ਜਿਹੜੀ ਵੀ ਸਮਾ ਕੇ ਸਮੁੰਦਰ ਹੋ ਜਾਵਾਂਗੀ। ਕਬੀਰ ਕਹਿੰਦਾ ਹੁਣ ਇੱਕ ਬੂੰਦ ਹੈ ਅਤੇ ਕੱਲ੍ਹ ਨੂੰ ਮੈਂ ਸਮੁੰਦਰ ਹੋਣ ਦਾ ਮਾਣ ਮੈਨੂੰ ਮਿਲ ਜਾਏਗਾ ਜਦੋਂ ਮੈਂ ਪਰਮਾਤਮਾ ਦੇ ਵਿੱਚ ਲੀਨ ਹੋ ਗਿਆ। ਇਹ ਜਿਹੜੀ ਪ੍ਰਤਕ ਜੋਤ ਹੈ ਸਾਰਿਆਂ ਦੇ ਅੰਦਰ ਅਦਵੈ ਆਨੰਦ ਵਿੱਚ ਸਮਾਪਤ ਹੁੰਦੀ ਹੈ। ਅਤੇ ਫਿਰ ਤੁਹਾਨੂੰ ਆਨੰਦ ਜਿਹੜਾ ਮਿਲੇਗਾ, ਕਬੀਰ ਸਾਹਿਬ ਕਹਿੰਦੇ ਹੁਣ ਉਹ ਸੁਣੋ ਵੀ ਮੈਂ ਤੁਹਾਡੇ ਕੋਲੋਂ ਹੀ ਪੁੱਛਦਾ ਕਿ ਜਦੋਂ ਮੈਂ ਸੰਸਾਰ ਤੋਂ ਚਲਾ ਗਿਆ ਤੁਸੀਂ ਕੀ ਕਰੋਗੇ? ਪਿੱਛੇ ਤਾਂ ਕੁਛ ਤਾਂ ਕੁਛ ਕਰਨਾ ਤਾਂ ਪਊਗਾ ਨਾ ਕੁਛ। ਅਖੇ ਜੀ ਅਸੀਂ ਹੋਰ ਕੀ ਕਰਾਂਗੇ, ਤੁਹਾਨੂੰ ਯਾਦ ਕਰਾਂਗੇ। ਅੱਛਾ, ਕਿਵੇਂ ਯਾਦ ਕਰੋਗੇ ਬਈ? ਅਖੇ ਜੀ ਜਿਹੜੀ ਤੁਸੀਂ ਬਾਣੀ ਉਚਾਰਨ ਕੀਤੀ ਹੈ ਅਸੀਂ ਉਸ ਬਾਣੀ ਦਾ ਕੀਰਤਨ ਕਰਾਂਗੇ, ਉਸ ਬਾਣੀ ਦੁਆਰਾ ਪਰਮਾਤਮਾ ਦੇ ਗੁਣ ਗਾਵਾਂਗੇ, ਅਸੀਂ ਨਾਮ ਜਪਾਂਗੇ, ਅਤੇ ਜਿਹੜਾ ਕੁਛ ਤੁਸੀਂ ਉਪਦੇਸ਼ ਦਿੱਤਾ ਅਸੀਂ ਉਹਦੀ ਵਿਆਖਿਆ ਕਰਿਆ ਕਰਾਂਗੇ। ਅਤੇ ਕਹਿੰਦੇ ਇਹੀ ਤਾਂ ਆਨੰਦ ਹੈ, ਮੋਹੇ ਮਿਲਿਓ ਪ੍ਰਭ ਆਪਣਾ ਸੰਗੀ ਭਜੈ ਗੋਬਿੰਦ। ਤੁਸੀਂ ਗੋਬਿੰਦ ਭਜੋਗੇ ਨਾ, ਅਤੇ ਗੋਬਿੰਦ ਭਜਨ ਵਾਲੇ ਨੂੰ ਆਨੰਦ ਪ੍ਰਾਪਤ ਹੁੰਦਾ। ਕਿਸੇ ਮਹਾਂਪੁਰਸ਼ ਦੀ ਯਾਦ ਦੇ ਅੰਦਰ ਜੇ ਅਖੰਡ ਪਾਠ ਹੋ ਰਿਹਾ, ਜੇ ਕੀਰਤਨ ਹੋ ਰਿਹਾ, ਕਥਾ ਹੋ ਰਹੀ ਹੈ, ਪਰਮਾਤਮਾ ਦਾ ਨਾਮ ਲਿਆ ਜਾ ਰਿਹਾ, ਅਤੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਪਾਨ ਕੀਤਾ ਉਹਨਾਂ ਨੂੰ ਕਿਹਾ ਜਾ ਰਿਹਾ ਬਈ ਅੰਮ੍ਰਿਤ ਪਾਨ ਕਰੋ, ਜਿਹੜੇ ਅਜੇ ਨਿਗੁਰੇ ਨੇ ਗੁਰਮੰਤਰਹੀਣ, ਜੋ ਪ੍ਰਾਣੀ ਤ੍ਰਿਗੰਧ ਜਨ ਪ੍ਰਸ਼ਨ ਹੈ, ਕੂਕਰ ਹੈ, ਸ਼ੂਕਰ ਹੈ, ਗਰਦ ਵੈ ਕਾਕ ਹੈ, ਸਰਪ ਨੇ ਤੁਲਕ ਲਏ, ਇਸ ਤੋਂ ਬਚੋ। ਜਿਹੜੇ ਨਿਤਨੇਮ ਨਹੀਂ ਕਰਦੇ, ਅੰਮ੍ਰਿਤ ਵੇਲੇ ਨਹੀਂ ਉੱਠਦੇ, ਜਿਹੜੇ ਸੰਗਤ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਪ੍ਰੇਰਨਾ ਮਿਲਦੀ ਹੈ। ਜੇ ਇਹ ਕੁਛ ਹੁੰਦਾ ਹੈ ਤਾਂ ਫਿਰ ਬਹਾਨਾ ਭਾਵੇਂ ਬਰਸੀ ਦਾ ਹੋਵੇ, ਅਸਲ ਤਾਂ ਗੱਲ ਇਹ ਹੈ ਵੀ ਗੁਰਮਤ ਦਾ ਪ੍ਰਚਾਰ ਹੋ ਰਿਹਾ, ਅਸਲ ਤਾਂ ਗੱਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ ਦੇ ਵਿੱਚ ਉਸ ਨਿਰੰਕਾਰ ਦਾ ਜਸ ਹੋ ਰਿਹਾ ਜਿਹਦਾ ਜਸ ਉਹਨਾਂ ਨੇ ਆਪ ਕੀਤਾ। ਉਹਨਾਂ ਦਾ ਜਸ ਫਿਰ ਕਿਉਂ ਨਾ ਹੋਵੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਰੱਬ ਨੂੰ ਯਾਦ ਕੀਤਾ। ਪਰਮਾਤਮਾ ਐਸਾ ਬੇਅੰਤ ਹੈ, ਕਿਸੇ ਦਾ ਆਧਾਰ ਨਹੀਂ ਰੱਖਦਾ, ਕਿਸੇ ਵੀ ਸੰਸਾਰ ਦੇ ਬੰਦੇ ਦਾ ਸਤਿਪੁਰਸ਼ ਦਾ ਰੱਖਣਾ ਕੀ ਹੈ, ਕੋਈ ਆਧਾਰ ਨਹੀਂ ਰੱਖਦਾ। ਮੇਰੇ ਕਹਿਣ ਦਾ ਭਾਵ ਇਹ ਹੈ ਕਿ ਜਿੰਨਾ ਕੋਈ ਰੱਬ ਨੂੰ ਯਾਦ ਕਰੇਗਾ, ਜਿੰਨਾ ਪ੍ਰੇਮ ਨਾਲ ਕਰੇਗਾ, ਅਤੇ ਉਨਾ ਪ੍ਰੇਮ ਨਾਲ ਲੋਕ ਉਹਨੂੰ ਯਾਦ ਕਰਨਗੇ, ਉਹਦੇ ਨਾਲੋਂ 10 ਗੁਣਾ 20 ਗੁਣਾ 100 ਗੁਣਾ ਜ਼ਿਆਦੇ। ਪਰਮਾਤਮਾ ਕਹਿੰਦਾ ਮੈਂ ਤਾਂ ਧਰਤੀ ਦੀ ਤਰ੍ਹਾਂ ਇੱਕ ਦਾਣਾ ਬੀਜ ਕੇ ਦੇਖ ਲੈ, ਸੈਂਕੜੇ ਦਾਣੇ ਲੱਗ ਜਾਣਗੇ ਉਸ ਨੂੰ। ਇੱਕ ਬੀਜ ਦੇਖ, ਤੂੰ ਇਕੱਲਾ ਮੇਰੀ ਸਿਫਤ ਕਰੇਗਾ, ਸੈਂਕੜੇ ਹਜ਼ਾਰਾਂ ਲੋਕ ਤੇਰੀ ਸਿਫਤ ਕਰਨ ਲਾ ਦਿਆਂਗਾ। ਇਹ ਪਰਮਾਤਮਾ ਦਾ ਧਰਮ ਹੈ, ਫਿਰ ਪਰਮਾਤਮਾ ਦੀ ਵਡਿਆਈ ਦਿੱਤੀ ਉਹਦੇ 'ਚ। ਅਸੀਂ ਕੌਣ ਹੈ ਦਖਲਦਾਜ਼ੀ ਕਰਨ ਵਾਲੇ? ਪਰਮਾਤਮਾ ਦੀ ਉਹਨਾਂ ਨੇ ਸਿਫਤ ਸਲਾਹ ਕੀਤੀ ਸਾਰੀ ਜ਼ਿੰਦਗੀ, ਅਤੇ ਹੁਣ ਉਹਨਾਂ ਦੀ ਸ਼ਲਾਘਾ ਕਿਸ ਪੱਖ ਤੋਂ ਹੋ ਰਹੀ ਹੈ? ਉਹ ਸ਼ਾਂਤ ਹਿਰਦਾ ਕਦੇ ਵੀ ਉਹਨਾਂ ਮਹਾਂਪੁਰਸ਼ਾਂ ਦੇ ਚਿਹਰੇ ਦੇ ਉੱਤੇ ਕ੍ਰੋਧ ਦੇ ਚਿੰਨ੍ਹ ਨਹੀਂ ਵੇਖੇ। ਮੈਂ ਤਾਂ 5 ਸਾਲ ਨਹੀਂ ਵੇਖੇ, ਮੈਂ ਤਾਂ ਆਪਣਾ ਤਜ਼ਰਬਾ ਦੱਸਦਾ, ਮੈਂ ਕੋਈ ਵਿਹੰਗਮਾਂ 'ਚ ਨਹੀਂ ਰਿਹਾ, ਮੈਂ ਰਾੜਾ ਸਾਹਿਬ ਦੇ ਵਿਹੰਗਮਾਂ ਦੇ ਵਿੱਚ ਨਹੀਂ, ਪਰ 5 ਸਾਲ ਉਹਨਾਂ ਦੀ ਸੰਗਤ ਕੀਤੀ ਹੈ। ਦੂਰ ਦੁਰਾਡੇ ਜਾ ਜਾ ਕੇ ਵੀ ਇੱਕ ਅਮਲ ਪੈ ਗਿਆ ਸੀ, ਜੋ ਪਤਾ ਲੱਗਿਆ, ਆਪਣੇ ਘਰ ਦੇ ਕੰਮ ਛੱਡ ਕੇ ਵੀ ਮੈਂ ਉੱਥੇ ਜਾਂਦਾ ਸੀ ਵੀ ਮਹਾਂਪੁਰਸ਼ਾਂ ਦਾ ਕੀਰਤਨ ਦਾ ਸਮਾਂ ਨਾ ਲੰਘ ਜਾਏ, ਉਦੋਂ ਅੱਧਾ ਘੰਟਾ ਪਹਿਲਾਂ ਜਾ ਕੇ ਬੈਠਣਾ, ਔਰ ਇੱਥੇ ਇੱਕ ਬੈਠਣਾ ਜਿੱਥੇ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਵੀ ਪੈਂਦੀ ਰਹੇ। ਤੁਸੀਂ ਤਾਂ ਮੇਰੇ ਨਾਲੋਂ ਜ਼ਿਆਦਾ ਸੰਗਤ ਕੀਤੀ ਹੈ, 5 ਸਾਲ ਕਿੰਨੀ ਕੁ ਜ਼ਿੰਦਗੀ ਹੁੰਦੀ ਹੈ? ਭਾਵੇਂ ਬਚਪਨ ਤੋਂ ਹੀ 14 ਵਰ੍ਹਿਆਂ ਦੀ ਉਮਰ ਤੋਂ ਮੈਂ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਹਾਂ, ਪਰ ਜਿਹੜੇ ਮਹਾਂਪੁਰਸ਼ਾਂ ਦੇ ਕੋਲ ਸੀ, ਜਿਨ੍ਹਾਂ ਦੇ ਕੋਲੋਂ ਵਿੱਦਿਆ ਦਾ ਕਿਣਕਾ ਮਿਲਿਆ, ਮੈਂ ਮਹਾਂਪੁਰਸ਼ਾਂ ਦੇ ਵਿੱਚ ਕਦੀ ਅੰਤਰਾ ਇਹਨਾਂ 2 ਮਹਾਂਪੁਰਸ਼ਾਂ ਦੇ ਵਿੱਚ, ਸੰਤ ਗਿਆਨੀ ਗੁਰਬਚਨ ਸਿੰਘ ਦੀ ਮਹਾਂਪੁਰਸ਼ਾਂ ਦੇ ਵਿੱਚ ਔਰ ਸੰਤ ਬਾਬਾ ਈਸ਼ਵਰ ਸਿੰਘ ਦੀ ਮਹਾਂਪੁਰਸ਼ਾਂ ਦੇ ਵਿੱਚ, ਸਤਿਕਾਰ ਦੇ ਪੱਖ ਤੋਂ ਮੇਰੇ ਹਿਰਦੇ 'ਚ ਕਦੇ ਵੀ ਕੋਈ ਇਹ ਨਹੀਂ ਆਇਆ ਕਿ ਉਹ ਸਾਡੀ ਆਪਣੀ ਸੰਪਰਦਾ ਦੇ ਨੇ, ਇਹ ਬਗਾਨੀ ਸੰਪਰਦਾ ਦੇ। ਮੈਨੂੰ ਇਸੇ ਤਰ੍ਹਾਂ ਲੱਗਿਆ ਕਿ ਜਿਵੇਂ ਸਾਡੇ ਵੱਡਿਆਂ ਦਾ ਪਿਆਰ ਸੀ ਇਹਨਾਂ ਦੇ ਨਾਲ, 150 ਸਿੰਘਾਂ ਦਾ ਜਥਾ ਲੈ ਕੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਨਹਿਰ ਦੇ ਕਿਨਾਰੇ 'ਤੇ ਉੱਚੇ ਥਾਂ 'ਤੇ ਖਲੋ ਕੇ ਆਪਣੇ ਸਾਰੇ ਵਿਦਿਆਰਥੀਆਂ ਨੂੰ ਕਹਿੰਦੇ ਆਏ, ਸਿੰਘੋ ਇੱਕ ਗੱਲ ਦਾ ਯਾਦ ਰੱਖੋ, ਜਦੋਂ ਪਹਿਲੀ ਵਾਰ ਆਏ, ਹਰ ਸਾਲ ਫਿਰ ਤਾਂ ਹਰ ਸਾਲ ਪੱਕਾ ਭੋਜਨ ਹੁੰਦਾ ਸੀ ਪਿੰਡ ਵਾਲੀ ਟਿਕਸਾ ਵਾਲੇ, ਕਹਿੰਦੇ ਸਿੰਘੋ ਇੱਕ ਗੱਲ ਦਾ ਯਾਦ ਰੱਖਿਓ, ਦੇਖੋ ਸਭ ਕੁਛ ਜ਼ਬਾਨ ਤੋਂ ਬੋਲਣਾ ਕੁਛ ਨਹੀਂ, ਮਹਾਂਪੁਰਸ਼ਾਂ ਦਾ ਸਥਾਨ ਹੈ। ਕਈ ਗੱਲਾਂ ਤੁਹਾਨੂੰ ਲੱਗਣਗੀਆਂ ਕਿ ਜਿਹੜੀ ਭਿੰਡਰਾਂ ਵਾਲੀ ਟਕਸਾਲ ਦੇ ਮੁਤਾਬਕ ਜੀ ਇਹ ਗੱਲ ਜਿਹੜੀ ਹੈ ਇਹ ਮਰਿਆਦਾ ਤੋਂ ਕਿਤੇ ਨਾ ਕਿਤੇ ਇੱਧਰ ਤੁਹਾਨੂੰ ਲੱਗਣਗੀਆਂ ਇਹ ਗੱਲਾਂ, ਪਰ ਤੁਸੀਂ ਜ਼ਬਾਨ ਤੋਂ ਕੋਈ ਸ਼ਬਦ ਨਹੀਂ ਕਹਿਣਾ। ਸਾਧੂ ਦੀ ਆਪਣੀ ਮੌਜ ਹੈ ਗੁਰੂ ਪਿਆਰਿਓ, ਆਪਣਾ ਉਹਨਾਂ ਦੇ ਨਾਲ ਪਿਆਰ ਦਾ ਸੰਬੰਧ ਹੈ। ਸੰਤ ਬਾਬਾ ਈਸ਼ਵਰ ਸਿੰਘ ਜੀ ਮਹਾਂਪੁਰਸ਼ਾਂ ਨੇ ਸਾਰੇ ਉਸ ਵੇਲੇ ਦੇ ਸਾਧੂਆਂ ਨੂੰ ਪਿਆਰ ਦੇ ਕਲਾਵੇ ਦੇ ਵਿੱਚ, ਜਿਹੜੇ ਆਪ ਤੋਂ ਵੱਡੇ ਸੀ, ਸਤਿਕਾਰ ਦੇ ਨਾਲ, ਅਤੇ ਉਹਨਾਂ ਮਹਾਂਪੁਰਸ਼ਾਂ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਵੈਸੇ ਤਾਂ ਜਦ ਤੋਂ ਸਾਡੀ ਇਹ ਸੰਸਥਾ ਹੋਂਦ ਵਿੱਚ ਆਈ ਹੈ, ਕੋਈ ਨਾ ਕੋਈ ਨਵਾਂ ਪੁੱਠਾ ਕੰਮ ਇਹਨਾਂ ਦੇ ਕੋਲੋਂ ਰੱਬ ਕਰਾ ਦਿੰਦਾ ਹੈ, ਅਤੇ ਕਈ ਕਈ ਸਾਲ ਲੱਗ ਜਾਂਦੇ ਨੂੰ ਉਹ ਆਪਣੇ ਪੁੱਠਾ ਕੰਮ ਕਰੇ ਨੂੰ ਦੁਬਾਰੇ ਸੁਧਾਰਨ। ਇਹਨਾਂ ਤੋਂ ਇੱਕ ਪੁੱਠਾ ਕੰਮ ਹੋਇਆ ਜਿਹੜਾ 13 ਸਾਲ ਲੱਗੇ ਇਹਨਾਂ ਦੀ ਗਲਤੀ ਸੁਧਾਰਨ, ਉਹ ਕੀ ਸੀ? ਗੁਰੂ ਅਰਜਨ ਦੇਵ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਰਤਾਰਪੁਰ ਵਾਲੀ ਵੀੜ ਦੇ ਵਿੱਚ ਜਿੱਥੇ ਜਿੱਥੇ ਮੰਗਲ ਲਿਖੇ ਨੇ, ਇਹਨਾਂ ਦੇ ਵਿਦਵਾਨਾਂ ਨੇ ਉਹ ਮੰਗਲ ਸਾਰੇ ਅਦਲਾ ਬਦਲੀ ਕਰ ਦਿੱਤੇ, ਅਤੇ ਹੁਣ ਇਸ ਗੱਲ ਦੀ ਤਕਲੀਫ ਹੋਰ ਤਾਂ ਕਿਸੇ ਨੂੰ ਨਹੀਂ ਹੋਈ। ਇਹ ਹੋਈ ਮਹਾਂਪੁਰਸ਼ਾਂ ਨੂੰ, ਸੰਪਰਦਾਵਾਂ ਨੂੰ, ਕਿ ਗੁਰੂ ਦੀ ਕਿਰਤ ਨੂੰ ਬਦਲਣ ਵਾਲੇ ਇਹ ਕੌਣ? ਤੁਹਾਨੂੰ ਅਸੀਂ ਬਣਾਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਿਆ, ਤੁਹਾਨੂੰ ਕੋਈ ਮਰਿਆਦਾ ਅਦਲਾ ਬਦਲੀ ਕਰਨ ਦੀ ਤਾਂ ਕਿਸੇ ਨੇ ਆਗਿਆ ਨਹੀਂ ਦਿੱਤੀ, ਔਰ ਫਿਰ ਗੁਰੂ ਗ੍ਰੰਥ ਸਾਹਿਬ 'ਤੇ ਹੱਥ ਉਠਾ ਲਿਆ ਕਿਉਂ? ਤੁਸੀਂ ਗੁਰੂ ਅਰਜਨ ਨਾਲੋਂ ਵੱਡੇ ਹੋ, ਜਿੱਥੇ ਉਹਨਾਂ ਨੂੰ ਪਾਇਆ ਉੱਥੇ ਮੰਗਲ ਲਿਖੇ ਸੀ। 13 ਸਾਲ ਇਹ ਜਦੋਂ ਜਹਿਦ ਚੱਲਦਾ ਰਿਹਾ, ਮੀਟਿੰਗਾਂ ਸਾਰੇ ਮਹਾਂਪੁਰਸ਼ਾਂ ਦੀਆਂ ਹੋਈਆਂ, 13ਵੇਂ ਸਾਲ, ਅਤੇ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਗਲਤੀ ਦਾ ਸੁਧਾਰ ਵੀ ਕੀਤਾ, ਅਤੇ ਇਹਦੇ ਨਾਲ ਫਿਰ ਭਿੰਡਰਾਂ ਵਾਲੀ ਟਕਸਾਲ ਦੇ ਗਿਆਨੀ ਸਿੰਘਾਂ ਅਤੇ ਆਪਣੇ ਵਿਦਵਾਨਾਂ ਨੂੰ ਦੇ ਕੇ ਇਕੱਠਾ ਜਥਾ ਬਣਾਇਆ, ਅਤੇ ਤਾਂਬੇ ਦੇ ਸਾਧ ਸਿੰਘ ਜੀ ਉਸ ਵੇਲੇ ਰੂਪ ਤਿਆਰ ਕੀਤੇ। ਅੱਜ ਕੱਲ੍ਹ ਤਾਂ ਸਿਸਟਮ ਬਦਲ ਗਿਆ ਵੀ ਉਹ ਪੱਕੇ ਤੌਰ 'ਤੇ ਉਹਦੇ ਉੱਤੇ ਲਿਖੇ ਜਾਣ ਤਾਂ ਕਿ ਬਦਲੀ ਨਾ ਹੋਣ, ਤੇ ਅੱਜ ਜੇ ਤੁਸੀਂ ਉਹ ਜਿਹੜੇ ਉਸ ਵੇਲੇ ਪ੍ਰੂਫ ਤਿਆਰ ਕੀਤੇ ਗਏ ਤੇ ਤਾਂਬੇ ਦੇ ਪੱਤਰੇ ਤਿਆਰ ਕੀਤੇ ਗਏ ਤੇ ਅੱਜ ਜੇ ਤੁਸੀਂ ਦੀਵਾ ਲੈ ਕੇ ਢੂੰਡੋ ਤੁਹਾਨੂੰ ਇੱਕ ਵੀ ਪੱਤਰਾ ਨਹੀਂ ਮਿਲ ਸਕਦਾ, ਇੱਕ ਵੀ। ਉਹ ਗੁੰਮ ਕਿਉਂ ਕੀਤੇ? ਕਿਉਂਕਿ ਦੁਬਾਰੇ ਫਿਰ ਜੇ ਕਿਤੇ ਅਦਲਾ ਬਦਲੀ ਕਰਨੀ ਪੈ ਗਈ ਤੇ ਫਿਰ ਸੌਖੀ ਹੋ ਜਾਵੇ। ਤੇ ਇਸ ਕਰਕੇ 13ਵੇਂ ਸਾਲ ਮੁੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਮੰਗਲ ਜਿੱਥੇ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਲਿਖੇ ਨਾ ਜਾਂ ਦਮਦਮੀ ਬੀੜ ਦੇ ਅੰਦਰ ਉਸੇ ਤਰ੍ਹਾਂ ਕੀਤੇ ਗਏ। ਇਹਦਾ ਸਿਹਰਾ ਵੀ ਸੰਤ ਬਾਬਾ ਈਸ਼ਰ ਸਿੰਘ ਜੀ, ਰਾੜਾ ਸਾਹਿਬ ਵਾਲੇ, ਕਲੇਰਾਂ ਵਾਲੇ, ਪਿੰਡਰਾਂ ਵਾਲੇ, ਸਾਰੀਆਂ ਸੰਪਰਦਾ ਦੇ ਮਹਾਂਪੁਰਸ਼ ਤੇ ਵੱਡਾ ਇੱਕ ਜੋੜ ਮੇਲਾ ਹੋਇਆ। ਉਹ ਸਾਰਿਆਂ ਮਹਾਤਮਾ ਦੀ ਫੋਟੋ ਇਕੱਠੀ ਆਮ ਕਈ ਘਰਾਂ ਦੇ ਵਿੱਚ ਗੁਰਮੁਖਾਂ ਦੇ ਕੋਲ ਲੱਗੀ ਹੋਈ। ਇਹ ਦੇਣ ਹੈ ਸਾਧੂਆਂ ਦੇ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਨੂੰ ਜਿਉਂ ਦਾ ਤਿਉਂ ਰੱਖਿਆ ਜਾਏ। ਇਹ ਡਟ ਕੇ ਪਹਿਰਾ ਦੇ ਰਹੀਆਂ ਸੰਪਰਦਾਵਾਂ, ਗੁਰਦੁਆਰੇ ਬਣਾਉਣ ਤਾਂ ਵੀ ਮਹਾਂਪੁਰਸ਼, ਲੰਗਰ ਚਲਾਉਣ ਤਾਂ ਵੀ ਮਹਾਂਪੁਰਸ਼, ਅੰਮ੍ਰਿਤ ਛਕਾਉਣਾ ਤਾਂ ਵੀ ਮਹਾਂਪੁਰਸ਼, ਤੇ ਰਹਿੰਦੀ ਖੁੰਹਦੀ ਲੋਕਾਂ ਦੀਆਂ ਗਾਲਾਂ ਖਾਣੀਆਂ ਤਾਂ ਵੀ ਸੰਤ। ਇਹ ਵੀ ਕੰਮ ਮਹਾਂਪੁਰਸ਼ਾਂ ਦਾ ਹੀ ਹੈ ਕਿਉਂਕਿ ਦੂਸਰਾ ਖਾ ਹੀ ਨਹੀਂ ਸਕਦਾ। ਤੋ ਇਸ ਕਰਕੇ ਸਾਧ ਸਿੰਘ ਜੀ ਐਸੇ ਮਹਾਂਪੁਰਸ਼, ਇਹਨਾਂ ਨੇ 50 ਸਾਲ ਗੁਰੂ ਨਾਨਕ ਦੀਆਂ ਸੰਗਤਾਂ ਨੂੰ ਗੁਰੂ ਨਾਨਕ ਦੀ ਬਾਣੀ ਦੁਆਰਾ ਹਿਰਦਿਆਂ ਨੂੰ ਸ਼ਾਂਤ ਕੀਤਾ, ਸ਼ਾਂਤ ਰਸ ਦਾ ਉਪਦੇਸ਼ ਦਿੱਤਾ। ਅਤੇ ਕਦੇ ਕਿਸੇ ਰਾਜਨੀਤਿਕ ਨੂੰ ਤਾਂ ਕਿਸੇ ਅਜਿਹੇ ਪ੍ਰਚਾਰਕ ਨੂੰ ਸਟੇਜ 'ਤੇ ਟਾਈਮ ਨਹੀਂ ਦਿੱਤਾ ਜਿਹੜਾ ਕੋਈ ਦੁਬਿਧਾ ਦੀ ਗੱਲ ਪਾ ਜਾਵੇ। ਡਟ ਕੇ ਪਹਿਰਾ ਰੱਖਿਆ ਸਟੇਜ ਦੇ ਉੱਤੇ, ਕੇਵਲ ਨਾਮ ਬਾਣੀ ਦੀ ਗੱਲ ਹੋਵੇ, ਅੰਮ੍ਰਿਤ ਛਕਣ ਛਕਾਉਣ ਦੀ ਗੱਲ ਹੋਵੇ। ਉਹਨਾਂ ਮਹਾਂਪੁਰਖਾਂ ਦਾ ਥਾਪੜਾ ਵੀਰ ਭਾਈ ਇੰਦਰਜੀਤ ਸਿੰਘ ਜੀ, ਮੈਂ ਇਸ ਵੱਲੋਂ ਕਰਮਾਂ ਵਾਲਾ ਸਮਝਦਾ ਕਿ ਉਹਨਾਂ ਬ੍ਰਹਮ ਗਿਆਨੀਆਂ ਦਾ ਥਾਪੜਾ ਸੁੱਤੇ ਸਿੱਧ ਜਾਣ ਬੁੱਝ ਕੇ ਨਹੀਂ, ਜੇ ਕਹੀ ਦੀ ਵੀ ਮੇਰੇ ਸਿਰ 'ਤੇ ਹੱਥ ਰੱਖ ਦਿਓ, ਉਹ ਗੱਲ ਹੋਰ ਹੁੰਦੀ ਹੈ। ਇਹਨਾਂ ਨੂੰ ਇਹ ਮਾਣ ਵੀ ਪ੍ਰਾਪਤ ਹੋਇਆ, ਇਹਨਾਂ ਦੇ ਸਾਰੇ ਸਹਿਯੋਗੀ ਗੁਰਮੁਖਾਂ ਦਾ ਜਿਹੜੇ ਡਟ ਕੇ ਸਾਥ ਦੇ ਰਹੇ ਨੇ। ਸੰਗਤਾਂ ਨੂੰ ਵੀ ਇਹ ਬੇਨਤੀ ਹੈ ਕਿ ਦੂਰ ਦੁਰਾਡੇ ਜਿੱਥੇ ਤੱਕ ਆਵਾਜ਼ ਆਉਂਦੀ ਹੈ, ਗੁਰੂ ਪਿਆਰਿਓ, ਇਹ ਸਮਾਂ ਗੁਰਮਤਿ ਦੀ ਗੱਲ ਬਹਿ ਕੇ ਕਰਨ ਦਾ, ਅਤੇ ਗੁਰੂ ਕਿਰਪਾ ਕਰੇ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਬੁਲਾਓ ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।